ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ, ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ, ਗੁਰੂ ਰੰਗ ਚ ਰੰਗੀ ਹੋਈ, ਗੁਰੂ ਖਾਲਸਾ ਸਾਧ ਸੰਗਤ ਜਿਨ ਕੇ ਭਾਗ ਬੜੇ ਹੈ ਭਾਈ, ਤਿੰਨ ਸਾਧੂ ਸੰਗ ਮੁਖ ਜੁਰੇ। ਵੱਡਿਆਂ ਭਾਗਾਂ ਵਾਲੇ ਹੋ, ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਇਤਿਹਾਸਕ ਅਸਥਾਨ ਤੇ ਸੰਧਿਆ ਵੇਲੇ ਦੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਸਤਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਦਿਹਾੜਾ ਔਰ ਅੱਠਵੇਂ ਪਾਤਸ਼ਾਹ ਅਸ਼ਟਮ ਬਲਵੀਰਾ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਮਨਾ ਰਹੇ ਹੋ। ਸ੍ਰੀ ਕੀਰਤਪੁਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਬਿਰਾਜਮਾਨ ਹਨ। ਕੁਝ ਦਿਨ ਪਹਿਲਾਂ ਜੋ ਲੜੀਵਾਰ ਇਤਿਹਾਸ ਦੀ ਕਥਾ ਚੱਲ ਰਹੀ ਹੈ, ਚਾਰ ਪੰਜ ਦਿਨ ਪਹਿਲਾਂ ਆਪਾਂ ਇਹ ਸਾਰਾ ਪ੍ਰਸੰਗ ਸਰਵਣ ਵੀ ਕੀਤਾ ਹੈ ਕਿ ਕਿਵੇਂ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾਏ ਔਰ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਤਾ ਗੱਦੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਅੱਠਵੇਂ ਪਾਤਸ਼ਾਹ ਨੂੰ ਦਿੱਤੀ। ਸਤਿਗੁਰਾਂ ਦੇ ਵੱਡੇ ਸਪੁੱਤਰ ਬਾਬਾ ਰਾਮ ਰਾਏ ਜੀ ਜੋ ਦਿੱਲੀ ਵਿਖੇ ਚਲੇ ਗਏ ਨੇ, ਗੁਰੂ ਘਰ ਦੀ ਬਗਾਵਤ ਕਰ ਰਹੇ ਨੇ, ਉਹਨਾਂ ਨੂੰ ਸਤਿਗੁਰੂ ਸੱਤਵੇਂ ਪਾਤਸ਼ਾਹ ਨੇ ਛੇਕ ਦਿੱਤਾ ਹੈ, ਗੁਰੂ ਘਰ ਤੋਂ ਖਾਰਜ ਕਰ ਦਿੱਤਾ ਹੈ। ਗੁਰਤਾ ਗੱਦੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਦੇ ਕੇ ਅਗਲੇ ਦਿਨ ਸੱਤਵੇਂ ਪਾਤਸ਼ਾਹ ਜੀ ਮਹਾਰਾਜ ਜੋਤੀ ਜੋਤ ਸਮਾ ਗਏ। ਇਹ ਦੋਵੇਂ ਪੁਰਬ ਅੱਜ ਦੇ ਦਿਨ ਸਾਰੀ ਸੰਗਤ ਵਿੱਚ ਮਨਾਏ ਜਾ ਰਹੇ ਨੇ। ਲੜੀਵਾਰ ਕਥਾ ਆਪ ਜੀ ਜੋ ਇਤਿਹਾਸ ਦੀ ਸਰਵਣ ਕਰ ਰਹੇ ਹੋ, ਬਾਬਾ ਰਾਮ ਰਾਏ ਜੀ ਬਾਦਸ਼ਾਹ ਔਰੰਗਜ਼ੇਬ ਨੂੰ ਮਿਲੇ ਨੇ, ਔਰੰਗਜ਼ੇਬ ਬਾਦਸ਼ਾਹ ਨੂੰ ਮਿਲ ਕੇ ਆਪਣੇ ਮਨ ਦੀ ਈਰਖਾ ਤੇ ਦੁਵੈਸ਼ ਦੀ ਅੱਗ ਚ ਸੜ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਾਰੇ ਦੱਸਿਆ ਬਾਦਸ਼ਾਹ ਨੂੰ ਕਿ ਮੇਰੇ ਪਿਤਾ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੋਤੀ ਜੋਤ ਸਮਾ ਗਏ ਨੇ ਔਰ ਉਹ ਗੁਰਤਾ ਗੱਦੀ ਜਿਹਦੇ ਤੇ ਹੱਕ ਪਹਿਲਾਂ ਮੇਰਾ ਬਣਦਾ ਸੀ, ਮੈਂ ਵੱਡਾ ਪੁੱਤਰ ਹਾਂ, ਉਹ ਜਿਹੜਾ ਗੁਰਤਾ ਗੱਦੀ ਦਾ ਹੱਕ ਹੈ ਉਹ ਮੇਰੇ ਕੋਲੋਂ ਖੋਹ ਕੇ ਮੇਰੇ ਤੋਂ ਛੋਟੇ ਭਰਾ ਸ੍ਰੀ ਹਰਿਕ੍ਰਿਸ਼ਨ ਸਾਹਿਬ ਨੂੰ ਦੇ ਦਿੱਤਾ ਤੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਵੀ ਬੜੇ ਵੱਡੇ ਕਰਾਮਾਤੀ ਨੇ, ਉਹਨਾਂ ਵਿੱਚ ਵੀ ਬੜੀਆਂ ਅਜ਼ਮਤਾਂ ਹਨ ਤੇ ਹੇ ਬਾਦਸ਼ਾਹ ਸਲਾਮਤ, ਜਿਵੇਂ ਤੂੰ ਮੈਨੂੰ ਬੁਲਾ ਕੇ ਮੇਰੇ ਚ ਕਰਾਮਾਤਾਂ ਵੇਖੀਆਂ ਨੇ, ਇਸੇ ਤਰ੍ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਵੀ ਇੱਥੇ ਬੁਲਾਓ, ਉਹਨਾਂ ਦੀਆਂ ਵੀ ਕਰਾਮਾਤਾਂ ਵੇਖੋ, ਉਹਨਾਂ ਦੀਆਂ ਵੀ ਅਜ਼ਮਤਾਂ ਸ਼ਕਤੀਆਂ ਵੇਖੋ। ਔਰੰਗਜ਼ੇਬ ਗੱਲ ਸਮਝ ਗਿਆ ਕਿ ਬਾਬਾ ਰਾਮ ਰਾਏ ਜੀ ਆਪਣੇ ਛੋਟੇ ਭਰਾ ਨਾਲ ਈਰਖਾ ਕਰ ਰਹੇ ਨੇ, ਕਿਉਂਕਿ ਗੱਦੀ ਉਹਨਾਂ ਨੂੰ ਮਿਲ ਗਈ ਹੈ, ਮੇਰੇ ਵਾਂਗਰ ਹੋਇਆ ਜਿਵੇਂ ਮੈਂ ਸਭ ਤੋਂ ਛੋਟਾ ਸੀ ਤੇ ਮੈਂ ਬਾਦਸ਼ਾਹਤ ਦੀ ਗੱਦੀ ਜਿਹੜੀ ਹੈ ਹਿੰਦੁਸਤਾਨ ਦੇ ਰਾਜ ਦੀ ਉਹ ਪ੍ਰਾਪਤ ਕੀਤੀ ਹੈ, ਆਪਣੇ ਭਰਾਵਾਂ ਦਾ ਤਿਆਗ ਕਰਕੇ ਉਹਨਾਂ ਨੂੰ ਮਾਰ ਕੇ। ਇਸੇ ਤਰ੍ਹਾਂ ਰਾਮ ਰਾਏ ਨੂੰ ਵੀ ਤਿਆਗ ਕੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਨੂੰ ਗੁਰਤਾ ਗੱਦੀ ਮਿਲੀ, ਉਹ ਤਾਂ ਹਾਲੇ ਨਾਲੇ ਬਾਲਕ ਨੇ, ਬੱਚੇ ਨੇ, ਉਹਨਾਂ ਦੀ ਉਮਰ ਤਾਂ ਹਾਲੇ ਆਪਣੀ ਮਾਤਾ ਦੀ ਗੋਦ ਵਿੱਚ ਖੇਡਣ ਦੀ ਹੈ, ਉਹਨਾਂ ਨੂੰ ਇੱਥੇ ਦਿੱਲੀ ਬੁਲਾ ਕੇ ਮੈਂ ਕੀ ਕਰਾਂਗਾ। ਔਰੰਗਜ਼ੇਬ ਬਾਦਸ਼ਾਹ ਇਸ ਤਰ੍ਹਾਂ ਦੀਆਂ ਸੋਚਾਂ ਸੋਚ ਰਿਹਾ ਹੈ ਪਰ ਬਾਬਾ ਰਾਮ ਰਾਏ ਜੀ ਦੇ ਮਨ 'ਚ ਇਹ ਦੁਆਇਸ਼ ਹੈ ਕਿ ਕਿਸੇ ਤਰੀਕੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਆ ਜਾਣ ਇੱਥੇ ਆਉਣਗੇ ਤੇ ਮੈਂ ਆਪਣੀ ਮਨ ਮਰਜ਼ੀ ਕਰਾਂਗਾ, ਬਾਦਸ਼ਾਹ ਕੋਲੋਂ ਆਪਣੀ ਮਰਜ਼ੀ ਕਰਾਵਾਂਗਾ। ਬਾਦਸ਼ਾਹ ਮੇਰੇ ਕਹਿਣੇ ਵਿੱਚ ਹੈ, ਮੇਰਾ ਅੱਖਾਂ ਸੱਤ ਕਰਕੇ ਮੰਨਦਾ ਹੈ। ਆਓ, ਬਾਬੇ ਰਾਮ ਰਾਏ ਦੇ ਅੰਦਰ ਦੀ ਜਿਹੜੀ ਦਵੈਸ਼ਤਾਈ ਹੈ ਉਹ ਸਰਵਣ ਕਰੀਏ। ਸੁਰਤੀਆਂ ਬਿਰਤੀਆਂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਅੱਠਵੇਂ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਕਮਲਾਂ ਨਾਲ ਜੋੜ ਕੇ ਇਕਾਗਰਤਾ ਬਣਾਉਣ ਵਾਸਤੇ, ਜਿੱਥੇ ਆਪਣੇ ਸਰੀਰ ਦੀ ਹਾਜ਼ਰੀ ਭਰੀ ਹੈ ਉੱਥੇ ਨਾਲ ਗੁਰੂ ਚਰਨਾਂ ਵਿੱਚ ਸੁਰਤੀ ਦੀ ਹਾਜ਼ਰੀ ਵੀ ਭਰਨੀ ਜ਼ਰੂਰੀ ਹੈ। ਕਈ ਵਾਰੀ ਤਨ ਹਾਜ਼ਰ ਹੁੰਦਾ ਤੇ ਮਨ ਗੈਰ ਹਾਜ਼ਰ ਹੋ ਜਾਂਦਾ, ਤੇ ਜੇ ਤਨ ਹਾਜ਼ਰ ਹੋਵੇ ਮਨ ਗੈਰ ਹਾਜ਼ਰ ਹੋਵੇ ਤੇ ਹਾਜ਼ਰ ਵੀ ਗੈਰ ਹਾਜ਼ਰ ਹੋ ਜਾਂਦੇ ਨੇ। ਤੇ ਕਈ ਵਾਰੀ ਕੋਈ ਸਰੀਰ ਕਰਕੇ ਹਾਜ਼ਰ ਨਹੀਂ ਹੁੰਦਾ ਪਰ ਮਨ ਕਰਕੇ ਗੁਰੂ ਘਰ ਵਿੱਚ ਹਾਜ਼ਰ ਹੁੰਦਾ, ਉਹ ਗੈਰ ਹਾਜ਼ਰ ਹੋ ਕੇ ਵੀ ਹਾਜ਼ਰ ਹੋ ਜਾਂਦੇ ਨੇ। ਇਸ ਕਰਕੇ ਮਨ ਵੀ ਗੁਰੂ ਚਰਨਾਂ ਵਿੱਚ ਹਾਜ਼ਰ ਹੋਣਾ ਚਾਹੀਦਾ। ਜਿਵੇਂ ਅੱਜ ਅੰਮ੍ਰਿਤ ਵੇਲੇ ਪ੍ਰਕਾਸ਼ ਸਮੇਂ ਹੁਕਮਨਾਮਾ ਸਤਿਗੁਰਾਂ ਨੇ ਰਾਮ ਕਲੀ ਰਾਗ ਵਿੱਚ ਬਖਸ਼ਿਆ ਕਿ ਆਗੈ ਰਾਖਿਓ ਸਾਲ ਗਿਰਾਮ, ਮਨ ਕੀਨੋ ਦਹਿ ਦਿਸ ਬਿਸਰਾਮ। ਮਹਾਰਾਜ ਇੱਕ ਪੰਡਿਤ ਨੂੰ ਉਪਦੇਸ਼ ਦਿੰਦਿਆਂ ਕਹਿ ਰਹੇ, ਪੰਡਿਤ ਜੀ ਸਾਲਗ੍ਰਾਮ ਆਪਣੇ ਸਾਹਮਣੇ ਰੱਖਿਆ ਹੋਇਆ ਪਰ ਆਪਣਾ ਮਨ ਜਿਹੜਾ ਉਹ ਦਸਾਂ ਦਿਸ਼ਾਵਾਂ ਚ ਭਟਕਾਇਆ ਹੋਇਆ, ਭਰਮਾਇਆ ਹੋਇਆ, ਕਿਤੇ ਸਾਡੇ ਤੇ ਵੀ ਇਹ ਪੰਕਤੀ ਲਾਗੂ ਨਾ ਹੋਵੇ ਕਿ ਅਸੀਂ ਵੀ ਸਤਿਗੁਰਾਂ ਦੇ ਸਨਮੁਖ ਬੈਠੇ ਹਾਂ, ਗੁਰਦੇਵ ਸਾਡੇ ਸਾਹਮਣੇ ਨੇ ਤੇ ਅਸੀਂ ਆਪਣਾ ਮਨ ਸਤਿਗੁਰਾਂ ਤੋਂ ਉਲਟਾ ਕੇ ਹੋਰ ਹੀ ਕਿਤੇ ਭਰਮਾਈ ਜਾਈਏ, ਭਟਕਾਈ ਜਾਈਏ ਤੇ ਫਿਰ ਇਹ ਪੰਕਤੀ ਸਾਡੇ ਤੇ ਵੀ ਲਾਗੂ ਹੁੰਦੀ ਹੈ। ਇਸ ਕਰਕੇ ਮਨ ਕਰਕੇ ਹਾਜ਼ਰ ਹੋਣਾ ਗੁਰੂ ਚਰਨਾਂ ਵਿੱਚ ਗੁਰੂ ਦੀ ਬਰਕਤ ਲੈਣ ਦੀ ਨਿਸ਼ਾਨੀ ਹੈ। ਆਓ, ਸੁਰਤੀਆਂ ਦੀ ਹਾਜ਼ਰੀ ਲਵਾਓ। ਸੁਰਤ ਦੀ ਹਾਜ਼ਰੀ ਗੁਰੂ ਚਰਨਾਂ ਚ ਭਰਨ ਵਾਸਤੇ ਸਾਰੀ ਸੰਗਤ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੁਇਰਾ ਸ੍ਰੀ ਗੁਰੂ ਜੀ ਛਿਟ ਪੁੱਤਰ ਨੇ ਕਰਮਤ ਸਰ ਮਨ ਮਾਏ।
ਗੁਰੂ ਹਰਿ ਰਾਏ ਸਾਹਿਬ ਦੇ ਵੱਡੇ ਪੁੱਤਰ, ਜੇਸ਼ਟ ਕਹਿੰਦੇ ਨੇ ਵੱਡੇ ਨੂੰ, ਵੱਡੇ ਪੁੱਤਰ ਬਾਬਾ ਰਾਮ ਰਾਏ ਜੀ ਨੇ ਆਪਣੇ ਮਨ ਵਿੱਚ ਬੜੀ ਈਰਖਾ ਕੀਤੀ। ਮਤਸਰ ਨਾਮ ਈਰਖਾ ਦਾ ਹੈ, ਬੜੀ ਭਾਰੀ ਮਤਸਰ, ਬੜੀ ਭਾਰੀ ਈਰਖਾ ਬਾਬਾ ਰਾਮ ਰਾਏ ਜੀ ਨੇ ਆਪਣੇ ਮਨ ਵਿੱਚ ਕੀਤੀ ਹੈ।
ਨਿਜ ਸਮ ਕਰਬੇ ਅਨਜ ਕੋ ਕਈ ਸ਼ਾ ਕੇ ਪਾਏ।
ਔਰ ਆਪਣੇ ਸਮ ਕਿ ਜਿਵੇਂ ਮੈਂ ਇੱਥੇ ਬਾਦਸ਼ਾਹ ਕੋਲ ਕਰਾਮਾਤਾਂ ਵਿਖਾ ਰਿਹਾ, ਇਸੇ ਤਰ੍ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਵੀ ਆ ਕੇ ਇੱਥੇ ਕਰਾਮਾਤਾਂ ਵਿਖਾਉਣ, ਮੇਰੇ ਬਰਾਬਰ ਹੀ ਹੋਣ, ਆਪਣੇ ਛੋਟੇ ਭਰਾ ਨੂੰ ਆਪਣੇ ਸਮ ਆਪਣੇ ਤੁਲ ਕਰਨ ਵਾਸਤੇ, ਕਿ ਬਾਦਸ਼ਾਹ ਕੋਲ ਆ ਕੇ ਉਹ ਵੀ ਮਿਲਣ ਗਿਲਣ, ਬਾਦਸ਼ਾਹ ਨਾਲ ਮੁਲਾਕਾਤ ਕਰਨ, ਬਾਦਸ਼ਾਹ ਦੀ ਕਚਹਿਰੀ ਵਿੱਚ ਮੇਰੇ ਵਾਂਗਰ ਆਇਆ ਜਾਇਆ ਕਰਨ। ਏਦਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਬਣਾਉਣ ਵਾਸਤੇ ਇਹਨੇ ਬਾਦਸ਼ਾਹ ਔਰੰਗਜ਼ੇਬ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਰੇ ਕਿਹਾ ਕਿ ਉਹਨਾਂ ਨੂੰ ਇੱਥੇ ਆਪਣੇ ਕੋਲ ਬੁਲਾਉਣਾ ਕਰ।
ਜੋ ਪਈ ਸੁਣਨ ਔਰੰਗ ਨੇ ਰਿਦੇ ਵਿਚਾਰਾ।
ਜਦੋਂ ਬਾਬੇ ਰਾਮ ਰਾਏ ਨੇ ਇਸ ਤਰ੍ਹਾਂ ਸ਼ਿਕਾਇਤ ਜੀ ਕੀਤੀ ਨਾ, ਹੈ ਤਾਂ ਓਦਾਂ ਤਾਂ ਉਪਮਾ ਕਰ ਰਿਹਾ ਸੀ ਪਰ ਹੈ ਉਪਮਾ ਦੇ ਵਿੱਚ ਸ਼ਿਕਾਇਤ ਭੇਜੀ ਹੋਈ ਸੀ ਬਾਦਸ਼ਾਹ ਕੋਲ ਕਿ ਮੈਨੂੰ ਗੁਰਤਾ ਗੱਦੀ ਨਹੀਂ ਮਿਲੀ, ਹੱਕ ਮੇਰਾ ਬਣਦਾ ਸੀ, ਛੋਟੇ ਨੂੰ ਗੁਰਤਾ ਗੱਦੀ ਦੇ ਦਿੱਤੀ ਗਈ ਹੈ। ਏਦਾਂ ਕਰ ਤਾਂ ਸ਼ਿਕਾਇਤ ਰਿਹਾ ਸੀ ਪਰ ਆਪਣੇ ਵੱਲੋਂ ਸ਼ਿਕਾਇਤ ਲੱਗਣ ਨਹੀਂ ਸੀ ਦਿੰਦਾ। ਪਰ ਔਰੰਗਜ਼ੇਬ ਬਾਦਸ਼ਾਹ ਨੇ ਆਪਣੇ ਦਿਮਾਗ ਨਾਲ ਪੜ ਲਿਆ ਕਿ ਬਾਬਾ ਰਾਮ ਰਾਏ ਜੀ
ਇਨ ਮਤਸਰ ਕਰ ਬਾਕ ਉਚਾਰਾ,
ਇਹਨਾਂ ਨੇ ਈਰਖਾ ਨਾਲ ਆਪਣੇ ਮਨ ਵਿੱਚ ਦਵੈਸ਼ ਰੱਖ ਕੇ ਗੱਲਾਂ ਕਹੀਆਂ ਨੇ ਮੈਨੂੰ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਮੈਂ ਇੱਥੇ ਆਪਣੇ ਕੋਲ ਬੁਲਾਵਾਂ, ਇੱਥੇ ਆਪਣੇ ਕੋਲ ਸੱਦਾਂ, ਇਸ ਵਾਸਤੇ ਬਾਬਾ ਰਾਮ ਰਾਏ ਜੀ ਨੇ ਮੇਰੇ ਕੋਲੇ ਸ਼ਿਕਾਇਤ ਕੀਤੀ। ਆਪਣੇ ਮਨ ਦੀ ਈਰਖਾ ਨਾਲ ਆਪਣੇ ਹਿਰਦੇ ਦੀ ਦੁਆਇਸ਼ ਨਾਲ ਇਹ ਗੱਲ ਮੈਨੂੰ ਕਹੀ ਹੈ।
ਆਰ ਬਲਾ ਅਲਪ ਤੈਨੂੰ ਕੀ,
ਔਰੰਗਜ਼ੇਬ ਸੋਚ ਰਿਹਾ ਮਨ ਵਿੱਚ ਵੀ ਉਹਨਾਂ ਨੂੰ ਮੈਂ ਇੱਥੇ ਬੁਲਾ ਕੇ ਕੀ ਕਰਾਂਗਾ, ਹਾਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਛੋਟੀ ਜੀ ਉਮਰ, 7-8 ਸਾਲ ਦੀ ਉਹਨਾਂ ਦੀ ਉਮਰ ਹੈ, ਛੋਟੀ ਜੀ ਉਮਰ ਦੇ ਉਹ ਧਾਰਨੀ ਹਾਲੇ ਬਾਲਕ ਹਨ, ਹਾਲੇ ਉਹਨਾਂ ਦੇ ਦੁੱਧ ਦੇ ਦੰਦ ਵੀ ਮੂੰਹ ਵਿੱਚੋਂ ਨਹੀਂ ਟੁੱਟੇ ਹੋਣੇ। ਉਹਨਾਂ ਨੂੰ ਭਲਾ ਮੈਂ ਇੱਥੇ ਆਪਣੇ ਕੋਲ ਬੁਲਾ ਕੇ ਕੀ ਕਰਾਂਗਾ?
ਰਹਿਣ ਮਾਤ ਟਿਕ ਬੈਸ ਜਿਨੋਂ ਕੀ।
ਉਹਨਾਂ ਦੀ ਉਮਰ ਤਾਂ ਹਾਲੇ ਆਪਣੀ ਮਾਤਾ ਕੋਲ ਰਹਿਣ ਦੀ ਆ, ਮੇਰੇ ਜੇ ਬਾਦਸ਼ਾਹਾਂ ਕੋਲ ਆਉਣ ਦੀ ਉਮਰ ਥੋੜੀ ਹੈ ਉਹਨਾਂ ਦੀ ਕਿ ਉਹ ਬਾਦਸ਼ਾਹ ਦੀ ਕਚਹਿਰੀ ਵਿੱਚ ਆਉਣ ਆ ਕੇ ਗੱਲਬਾਤ ਕਰਨ। ਉਹਨਾਂ ਦੀ ਉਮਰ ਹਾਲੇ ਬਾਲਕਾਂ ਵਾਲੀ ਹੈ, ਆਪਣੀ ਮਾਤਾ ਦੇ ਕੋਲ ਰਹਿਣ ਦੀ ਉਮਰ ਹੈ।
ਕਿਮ ਹਮ ਕਰੇ ਹਕਾਰਨ, ਕਿਮ ਆਵੇ ਹਮ ਕਰੇ ਹਕਾਰਨ।
ਅਸੀਂ ਜੇ ਬੁਲਾਈਏ ਵੀ ਤੇ ਉਹ ਕਿਵੇਂ ਆਉਣਗੇ? ਉਹ ਤਾਂ ਬੱਚੇ ਨੇ ਹਾਲੇ, ਉਹ ਤਾਂ ਹਾਲੇ ਬਾਲ ਰੂਪ ਦੇ ਵਿੱਚ ਬਾਲਕ ਨੇ, ਉਹ ਭਲਾ ਮੇਰੇ ਕੋਲ ਕਿਵੇਂ ਆਉਣਗੇ? ਜੇ ਮੈਂ ਉਹਨਾਂ ਨੂੰ ਸੱਦ ਵੀ ਲਵਾਂ, ਬੁਲਾ ਵੀ ਲਵਾਂ, ਤੇ ਉਹ ਮੇਰੇ ਪਾਸ ਕਿਵੇਂ ਆਉਣਗੇ?
ਨਿਕਸ਼ਿਓ ਕਰਤੇ ਕਿਸ ਕਾਰਨ।
ਉਹ ਤਾਂ ਕਦੇ ਕਿਸੇ ਕਾਰਨ ਕਰਕੇ ਆਪਣੇ ਘਰੋਂ ਨਿਕਲੇ ਨਹੀਂ ਹੋਣੇ, ਹਾਲੇ ਬਾਲਕ ਨੇ, ਬਾਲ ਰੂਪ ਚ ਨੇ। ਔਰੰਗਜ਼ੇਬ ਨੂੰ ਤਾਂ ਸਤਿਗੁਰੂ ਜੀ ਬਾਲ ਰੂਪ ਹੀ ਨਜ਼ਰ ਆਉਂਦੇ ਨੇ, ਪਰ ਭਾਵੇਂ ਸਰੀਰ ਬਾਲ ਰੂਪ ਵਿੱਚ ਹੈ, ਸਤਿਗੁਰਾਂ ਅੰਦਰ ਜੋਤ ਉਹੀ ਵਿਸ਼ਾਲ ਹੈ, ਦੀਰਘ ਸੁਰਾ ਤਨ ਕਰਕੇ ਭਾਵੇਂ ਉਮਰ ਛੋਟੀ ਹੈ, ਪਰ ਅੰਦਰੋਂ ਸੁਰਤ ਕਰਕੇ ਬਹੁਤ ਵੱਡੇ ਨੇ ਸਤਿਗੁਰੂ, ਵੱਡਿਆਂ ਤੋਂ ਵੱਡੇ ਹਨ। ਔਰੰਗਜ਼ੇਬ ਸੋਚ ਰਿਹਾ, ਕਹਿੰਦਾ ਕਿ ਉਹ ਹਾਲੇ ਕਦੇ ਕਿਸੇ ਕਾਰਨ ਕਰਕੇ ਆਪਣੇ ਘਰੋਂ ਬਾਹਰ ਨਹੀਂ ਨਿਕਲੇ।
ਪ੍ਰਾਤ ਪਨੇ ਮੈਂ ਅਦਕ ਸ਼ਰੀਕਾ।
ਪ੍ਰਾਤ ਪਨੇ ਵਿੱਚ ਬੜਾ ਸ਼ਰੀਕਾ ਹੁੰਦਾ, ਭਰਾਵਾਂ ਭਰਾਵਾਂ ਦਾ ਵੀ ਕਈ ਵਾਰੀ ਆਪਸ ਵਿੱਚ ਸ਼ਰੀਕਾ ਹੋ ਜਾਂਦਾ।
ਕਰੈ ਦਵੈਸ਼ ਨੇ ਚਾਹੇ ਨੀਕਾ।
ਇਸ ਕਰਕੇ ਰਾਮ ਰਾਏ ਨੇ ਆਪਣੇ ਮਨ ਵਿੱਚ ਦਵੈਸ਼ ਰੱਖੀ ਹੋਈ ਹੈ ਉਹਨਾਂ ਪ੍ਰਤੀ, ਉਹਨਾਂ ਪ੍ਰਤੀ ਈਰਖਾ ਰੱਖੀ ਹੋਈ ਹੈ, ਔਰ ਇਹ ਉਹਨਾਂ ਦਾ ਭਲਾ ਨਹੀਂ ਚਾਹੁੰਦਾ, ਕਿਉਂਕਿ ਇਹ ਸ਼ਰੀਕਾ ਪਾਲ ਰਿਹਾ, ਉਹ ਇਹਦੇ ਭਰਾ ਨੇ, ਇਹ ਉਹਨਾਂ ਦਾ ਭਾਈ ਹੈ, ਇਹ ਭਾਈਚਾਰਾ ਨਹੀਂ ਪਾਲ ਰਿਹਾ, ਸ਼ਰੀਕਾ ਪਾਲ ਰਿਹਾ। ਆਪਣੇ ਮਨ ਚ ਦਵੈਸ਼ ਈਰਖਾ ਧਾਰ ਕੇ ਉਹਨਾਂ ਦਾ ਭਲਾ ਨਹੀਂ ਚਾਹੁੰਦਾ।
ਜਿਮ ਹੋਇਓ ਐ ਸਦਨ ਹਮਾਰੇ, ਰਾਜ ਕਰਤੀਓ ਨਿਜ ਪ੍ਰਾਤਨ ਮਾਰੇ।
ਔਰੰਗਜ਼ੇਬ ਸੋਚਦਾ ਆਪਣੇ, ਕਹਿੰਦਾ ਜਿਵੇਂ ਮੇਰੇ ਘਰ ਦੇ ਵਿੱਚ ਹੋਇਆ, ਸਾਡੇ ਘਰ ਵਿੱਚ ਹੋਇਆ ਕਿ ਰਾਜ ਕਰਨ ਵਾਸਤੇ ਮੈਨੂੰ ਆਪਣੇ ਭਰਾ ਮਾਰਨੇ ਪਏ, ਇਹ ਰਾਜ ਮੈਨੂੰ ਏਦਾਂ ਨਹੀਂ ਮਿਲਿਆ, ਆਪਣੇ ਭਰਾਵਾਂ ਦਾ, ਤਿੰਨਾਂ ਭਰਾਵਾਂ ਦਾ ਕਤਲ ਕਰਕੇ ਪਿਓ ਨੂੰ ਕੈਦੀ ਬਣਾ ਕੇ, ਤਾਂ ਜਾ ਕੇ ਮੈਨੂੰ ਇਸ ਰਾਜ ਭਾਗ ਦੀ, ਇਸ ਰਾਜ ਗੱਦੀ ਦੀ ਪ੍ਰਾਪਤੀ ਹੋਈ ਹੈ।
ਤਿਮ ਸਗਰੇ ਜਗ ਮੈਂ ਵਰਤਾਰਾ।
ਇਹ ਅੱਗ ਸਿਰਫ ਸਾਡੇ ਘਰ ਹੀ ਨਹੀਂ, ਸਾਰਿਆਂ ਦੇ ਘਰ ਚ ਬਲ ਰਹੀ ਹੈ। ਹਰ ਇੱਕ ਭਰਾ ਇਹੀ ਚਾਹੁੰਦਾ ਕਿ ਮੈਂ ਆਪਣੇ ਭਰਾ ਨੂੰ ਪਿੱਛੇ ਕਰਕੇ ਮੈਂ ਮੁਖੀ ਬਣਾ, ਮੈਂ ਆਗੂ ਬਣਾ। ਉਹੀ ਸੋਚ ਰਾਮ ਰਾਏ ਦੀ ਵੀ ਹੈ, ਇਹ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਪਿੱਛੇ ਕਰਕੇ ਆਪ ਗੁਰੂ ਬਣਨਾ ਚਾਹੁੰਦਾ, ਆਪ ਗੁਰਤਾ ਗੱਦੀ ਤੇ ਬੈਠਣਾ ਚਾਹੁੰਦਾ। ਇਹ ਹਾਲ ਸਾਰੇ ਘਰਾਂ ਦਾ, ਔਰੰਗਜ਼ੇਬ ਸੋਚ ਰਿਹਾ ਕਿ ਇਹ ਹਾਲ ਸਿਰਫ ਮੇਰੇ ਘਰ ਦਾ ਹੀ ਨਹੀਂ ਸੀ, ਇਹ ਹਾਲ ਸਾਰਿਆਂ ਦੇ ਘਰਾਂ ਦੇ ਵਿੱਚ ਇਹੀ ਹਾਲ ਹੈ।
ਉਤ ਸ਼ਰੀਕੇ ਮੈਂ ਦੁੱਖ ਪਾਰਾ।
ਜਿਹੜਾ ਸ਼ਰੀਕਾ ਹੁੰਦਾ ਨਾ, ਸ਼ਰੀਕੇ ਵਿੱਚ ਬੜਾ ਦੁੱਖ ਹੁੰਦਾ, ਸ਼ਰੀਕ ਪੁਣੇ ਦੇ ਵਿੱਚ ਬੜਾ ਵੱਡਾ ਡਾਢਾ ਦੁੱਖ ਹੁੰਦਾ।
ਤੈਸੀ ਰੀਤ ਇਹਨੋਂ ਮੈਂ ਭਈ।
ਇਹਨਾਂ ਵਿੱਚ ਵੀ ਉਹੋ ਜਿਹੀ ਰੀਤ ਹੀ ਹੋ ਰਹੀ, ਸ਼ਰੀਕਾ ਹੀ ਇਹਨਾਂ ਨੂੰ ਗਾਲ ਰਿਹਾ, ਇਹਦੇ ਮਨ ਚ ਸ਼ਰੀਕਾ ਲੱਗ ਗਿਆ ਕਿ ਮੇਰਾ ਭਰਾ ਮੇਰੇ ਤੋਂ ਅੱਗੇ ਨਾ ਲੰਘ ਜਾਏ, ਗੁਰਤਾ ਗੱਦੀ ਉਹਨੂੰ ਮਿਲ ਗਈ, ਉਹਦੀ ਪੂਜਾ ਮੇਰੇ ਨਾਲੋਂ ਜ਼ਿਆਦਾ ਨਾ ਹੋਣ ਲੱਗ ਜਾਏ, ਇਦਾਂ ਦਾ ਸ਼ਰੀਕਾ ਰਾਮ ਰਾਏ ਦੇ ਮਨ ਦੇ ਵਿੱਚ ਵੀ ਆ ਰਿਹਾ, ਮੈਨੂੰ ਪਤਾ ਲੱਗ ਰਿਹਾ।
ਮਮ ਸਮ ਲਗੁਨੇ ਗਾਦੀ ਲਈ।
ਜਿਵੇਂ ਮੈਂ ਛੋਟਾ ਸੀ ਤੇ ਰਾਜ ਗੱਦੀ ਮੈਨੂੰ ਮਿਲੀ ਹੈ, ਇਸੇ ਤਰ੍ਹਾਂ ਗੁਰੂ ਘਰ ਦੇ ਵਿੱਚ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਛੋਟੇ ਨੇ, ਤੇ ਛੋਟੇ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਗੁਰਤਾ ਗੱਦੀ ਪ੍ਰਾਪਤ ਕਰ ਲਈ, ਤੇ ਰਾਮ ਰਾਏ ਵੱਡਾ ਹੋਣ ਦੇ ਬਾਵਜੂਦ ਖਾਲੀ ਰਹਿ ਗਿਆ, ਇਹਨੂੰ ਗੁਰਤਾ ਗੱਦੀ ਨਹੀਂ ਮਿਲ ਸਕੀ।
ਤਿੰਨ ਪੱਟ ਦੂਤ ਅਕਾਰੋਂ ਜਬੈ, ਰਿਸ ਕਰ ਸਰਾਪ ਨ ਕੁਛ ਕਹਿ ਤਬੈ।
ਮੈਂ ਜੇ ਆਪਣਾ ਦੂਤ ਭੇਜ ਕੇ ਉਹਨਾਂ ਨੂੰ ਬੁਲਾਵਾਂ ਕਿ ਤੁਸੀਂ ਮੇਰੇ ਕੋਲ ਆਓ, ਉਹ ਤਾਂ ਬਾਲ ਰੂਪ ਚ ਨੇ, ਹਾਲੇ ਬਾਲਕ ਨੇ, ਪਤਾ ਨੀ ਕੀ ਕਹਿ ਦੇਣ, ਕੋਈ ਸਰਾਪ ਹੀ ਨਾ ਦੇ ਦੇਣ ਮੈਨੂੰ। ਬਾਦਸ਼ਾਹ ਔਰੰਗਜ਼ੇਬ ਡਰਦਾ ਵੀ, ਨਾਲੇ ਤਾਂ ਉਹ ਬਾਲਕ ਨੇ, ਇੱਕ ਬਾਲਕ ਨੂੰ ਆਪਣੇ ਕੋਲ ਕਿਵੇਂ ਸੱਦਾਂ, ਤੇ ਹੋ ਸਕਦਾ ਬਾਲ ਅਵਸਥਾ ਵਿੱਚ ਉਹ ਕੀ ਬਚਨ ਕਰ ਦੇਣ, ਕਿਹੜਾ ਸਰਾਪ ਦੇ ਦੇਣ ਮੈਨੂੰ। ਕੋਈ ਸਰਾਪ ਦੇ ਦਿੱਤਾ ਤੇ ਕਿਤੇ ਮੇਰਾ ਸਭ ਕੁਝ ਗਰਕ ਹੀ ਨਾ ਹੋ ਜਾਏ, ਭ੍ਰਸ਼ਟ ਹੀ ਨਾ ਹੋ ਜਾਏ। ਏਦਾਂ ਔਰੰਗਜ਼ੇਬ ਸੋਚਦਾ ਕਿ ਮੈਂ ਆਪਣਾ ਦੂਤ ਭੇਜ ਕੇ ਉਹਨਾਂ ਨੂੰ ਕਿਵੇਂ ਬੁਲਾਵਾਂ।
ਪ੍ਰਥਮ ਹਕਾਰੇ ਚਲ ਆਇਓ।
ਪਹਿਲਾਂ ਮੈਂ ਬੁਲਾਇਆ ਸੀ ਗੁਰੂ ਹਰ ਰਾਏ ਸਾਹਿਬ ਨੂੰ, ਤੇ ਗੁਰੂ ਹਰ ਰਾਏ ਸਾਹਿਬ ਨਹੀਂ ਆਏ, ਉਹਨਾਂ ਨੇ ਆਪਣੇ ਇਸ ਪੁੱਤਰ ਰਾਮ ਰਾਏ ਨੂੰ ਭੇਜਿਆ, ਤੇ ਆ ਰਾਮ ਰਾਏ ਜੀ ਮੇਰੇ ਕੋਲ ਪਹਿਲੇ ਬੁਲਾਵੇ ਤੇ ਚੱਲ ਕੇ ਆਏ ਨੇ।
ਅਜ਼ਮਤ ਜੁਤ ਕਰੇ ਤੈ ਪਠਾਇਓ,
ਇਹਨਾਂ ਨੂੰ ਕਰਾਮਾਤਾਂ ਦੇ ਸਹਿਤ ਕਰਕੇ ਗੁਰੂ ਹਰਿ ਰਾਏ ਸਾਹਿਬ ਨੇ ਮੇਰੇ ਕੋਲ ਭੇਜ ਕੇ ਕਹਿ ਦਿੱਤਾ ਕਿ ਤੈਨੂੰ ਜੇ ਕਰਾਮਾਤ ਵੇਖਣ ਦੀ ਇੱਛਾ ਹੈ ਤੇ ਰਾਮ ਰਾਏ ਚੂ ਵੇਖ ਲੈ, ਇਹਨੂੰ ਅਸੀਂ ਕਰਾਮਾਤ ਦੇ ਦਿੱਤੀ ਹੈ, ਇਹਨੂੰ ਕਰਾਮਾਤਾਂ ਦੇ ਕੇ ਮੇਰੇ ਕੋਲ ਭੇਜ ਦਿੱਤਾ ਹੈ।
ਜੋ ਹਮ ਚੈਤ ਸਕਲ ਕਰਵਾਯੋ ਸਰਬ ਰੀਤ ਨੀਕੇ ਪਤੇ ਆਯੋ,
ਜੋ ਅਸੀਂ ਚਾਹੁੰਦੇ ਸੀ ਉਹ ਸਾਰਾ ਕੁਝ ਅਸੀਂ ਇਹਨਾਂ ਕੋਲੋਂ ਕਰਵਾਇਆ। ਰਾਮ ਰਾਏ ਨੂੰ ਜੋ ਜੋ ਕਹਿੰਦੇ ਰਹੇ ਆ ਇਹ ਕਰਕੇ ਵਿਖਾਉਂਦੇ ਰਹੇ ਨੇ, ਹਰ ਪ੍ਰਕਾਰ ਦੀ ਕਰਾਮਾਤ ਅਜਮਤ ਪ੍ਰਗਟ ਕਰਕੇ ਰਾਮ ਰਾਏ ਨੇ ਸਾਨੂੰ ਵਿਖਾਈ ਹੈ।
ਅਬ ਜੇ ਕਰ ਜ਼ੋਰ ਹਕਾਰੈ,
ਤੇ ਜੇ ਮੈਂ ਹੁਣ ਜ਼ੋਰ ਕਰਕੇ ਹੁਣ ਆਪਣੀ ਤਾਕਤ ਦਾ ਡਰਾਵਾ ਦੇ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਵੀ ਬੁਲਾਵਾ ਭੇਜਦੇ ਆ, ਪਹਿਲਾਂ ਗੁਰੂ ਹਰਿ ਰਾਏ ਸਾਹਿਬ ਨੂੰ ਭੇਜਿਆ ਉਹ ਆਪ ਨਹੀਂ ਆਏ, ਉਹਨਾਂ ਨੇ ਰਾਮ ਰਾਏ ਨੂੰ ਭੇਜ ਦਿੱਤਾ, ਹੁਣ ਉਹਨਾਂ ਦੀ ਥਾਂ ਤੇ ਗੁਰੂ ਹਰਿਕ੍ਰਿਸ਼ਨ ਜੀ ਗੁਰੂ ਨੇ, ਉਹਨਾਂ ਤੇ ਮੈਂ ਜੇ ਜ਼ੋਰ ਪਾ ਕੇ ਉਹਨਾਂ ਨੂੰ ਆਪਣੇ ਕੋਲ ਬੁਲਾਉਂਦਾ ਹਾਂ।
ਸ਼ਾਦ ਵੈਸ਼ ਕੋ ਠੱਠੈ ਵਿਚਾਰੈ,
ਫਿਰ ਇਹ ਗੱਲ ਸਾਰੇ ਪਾਸੇ ਪ੍ਰਗਟ ਹੋ ਜਾਏਗੀ ਕਿ ਬਾਦਸ਼ਾਹ ਗੁਰੂ ਘਰ ਨਾਲ ਦਵੈਸ਼ ਰੱਖਦਾ, ਉਹਨੇ ਕਰਾਮਾਤ ਵੇਖਣੀ ਸੀ, ਕਰਾਮਾਤ ਰਾਮ ਰਾਏ ਨੇ ਵਿਖਾ ਦਿੱਤੀ, ਹੋਰ ਉਹਨੇ ਕਿਉਂ ਬੁਲਾਉਣਾ ਗੁਰੂ ਸਾਹਿਬ ਨੂੰ। ਫਿਰ ਸਾਰੇ ਲੋਕਾਂ ਵਿੱਚ ਇਹ ਗੱਲ ਉਜਾਗਰ ਹੋ ਜਾਏਗੀ ਕਿ ਬਾਦਸ਼ਾਹ ਗੁਰੂ ਘਰ ਦੇ ਨਾਲ ਦਵੈਸ਼ ਰੱਖਦਾ, ਮੇਰੀ ਫਿਰ ਭੰਡੀ ਹੋਵੇਗੀ, ਲੋਕ ਮੇਰੀ ਨਿੰਦਾ ਕਰਨਗੇ।
ਵੱਡੋ ਭਰਾਤ ਜੇ ਪਹੁੰਚੇ ਉਪਾਤ ਮਮ ਅਧੀਨ ਪੁਨਰੈ ਕਿਆ ਆਸ,
ਜੇ ਵੱਡਾ ਭਰਾ ਉਹਨਾਂ ਦਾ ਮੇਰੇ ਕੋਲ ਪਹੁੰਚਿਆ ਹੋਇਆ ਤੇ ਮੈਨੂੰ ਕੀ ਲੋੜ ਹੈ, ਮੈਂ ਛੋਟੇ ਨੂੰ ਵੀ ਸੱਦ ਲਵਾਂ, ਛੋਟਿਆਂ ਨੂੰ ਵੀ ਆਪਣੇ ਕੋਲ ਬੁਲਾ ਲਵਾਂ, ਉਹਨਾਂ ਦਾ ਵੱਡਾ ਭਰਾ ਮੇਰੇ ਕੋਲ ਹੈ, ਮੇਰੇ ਅਧੀਨ ਹੈ, ਮੈਂ ਜਿਵੇਂ ਕਹਿੰਦਾ ਹਾਂ ਉਸੇ ਤਰ੍ਹਾਂ ਚੱਲਦੇ ਨੇ, ਤੇ ਫਿਰ ਮੈਨੂੰ ਛੋਟੇ ਨੂੰ ਬੁਲਾਉਣ ਦੀ ਕੀ ਲੋੜ ਹੈ, ਲੋਕ ਗੱਲਾਂ ਕਰਨਗੇ ਜੇ ਮੈਂ ਛੋਟਿਆਂ ਨੂੰ ਬੁਲਾਉਣਾ।
ਇਮ ਵਿਚਾਰ ਉਰ ਨੋ ਰੰਗ ਕੈ,
ਏਦਾਂ ਔਰੰਗਜ਼ੇਬ ਨੇ ਆਪਣੇ ਮਨ ਹੀ ਮਨ ਪਹਿਲਾਂ ਇਹ ਵਿਚਾਰ ਕੀਤੀ ਕਿ ਨਹੀਂ, ਗੁਰੂ ਹਰਿਕ੍ਰਿਸ਼ਨ ਸਾਹਿਬ ਹਾਲੇ ਬਾਲਕ ਨੇ, ਉਹਨਾਂ ਨੂੰ ਮੈਂ ਨਹੀਂ ਬੁਲਾ ਸਕਦਾ, ਉਹਨਾਂ ਦੇ ਬੁਲਾਉਣ ਵਿੱਚ ਇਸ ਤਰ੍ਹਾਂ ਦੀਆਂ ਸਮੰਜਸਾਂ ਵੀ ਨੇ, ਸਮੱਸਿਆਵਾਂ ਵੀ ਨੇ। ਇਸ ਕਰਕੇ ਔਰੰਗਜ਼ੇਬ ਨੇ ਆਪਣੇ ਮਨ ਚ ਇਸ ਤਰ੍ਹਾਂ ਦੀ ਵਿਚਾਰ ਕੀਤੀ ਤੇ ਵਿਚਾਰ ਕਰਕੇ ਬੋਲਿਆ,
ਕਿਆ ਕਹਿ ਬਾਤ ਬੁਲਾਵਨ ਚਾਹੈ।
ਹਾਂ, ਕਹਿਣ ਲੱਗੇ ਔਰੰਗਜ਼ੇਬ ਕਹਿਣ ਲੱਗਾ ਬਾਬਾ ਰਾਮ ਰਾਏ ਜੀ ਨੂੰ, ਕਹਿੰਦਾ ਜੀ ਮੈਂ ਉਹਨਾਂ ਨੂੰ ਕੀ ਕਹਿ ਕੇ ਬੁਲਾਵਾਂ, ਕੀ ਕਹਿ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਆਪਣੇ ਕੋਲ ਸੱਦਾ।
ਅਜ਼ਮਤ ਹੀਰਨ ਕੇਰ ਹਕਾਰਨ ਸੋ ਤੁਮ ਕੀਨਤ ਪ੍ਰਥਮ ਦਿਖਾਰਨ,
ਜੇ ਮੈਂ ਉਹਨਾਂ ਨੂੰ ਕਹਾਂ ਕਿ ਤੁਸੀਂ ਮੈਨੂੰ ਆ ਕੇ ਕਰਾਮਾਤ ਵਿਖਾਓ, ਤੇ ਕਰਾਮਾਤ ਤਾਂ ਬਾਬਾ ਰਾਮ ਰਾਏ ਜੀ ਤੁਸੀਂ ਮੈਨੂੰ ਪਹਿਲਾਂ ਵਿਖਾ ਹੀ ਦਿੱਤੀ ਹੈ, ਹੋਰ ਕਿੰਨੀਆਂ ਕੁ ਕਰਾਮਾਤਾਂ ਵੇਖਾਂਗੇ ਅਸੀਂ। ਜੇ ਕਰਾਮਾਤ ਵੇਖਣ ਦੀ ਗੱਲ ਵਾਸਤੇ ਉਹਨਾਂ ਨੂੰ ਬੁਲਾਵਾਂ ਕਿ ਤੁਸੀਂ ਕਰਾਮਾਤ ਵਿਖਾਓ ਤਾਂ ਤੁਸੀਂ ਵਿਖਾ ਹੀ ਦਿੱਤੀਆਂ ਮੈਨੂੰ, ਜੇ ਹੋਰ ਕਹਾਂਗਾ ਤਾਂ ਵੀ ਤੁਸੀਂ ਹੋਰ ਵੀ ਕਰਾਮਾਤ ਵਿਖਾ ਦਿਓਗੇ, ਉਹਨਾਂ ਨੂੰ ਬੁਲਾਉਣ ਦੀ ਕੀ ਲੋੜ ਹੈ।
ਇਹ ਨਿਸ਼ਫਲ ਹੀ ਦੂਤ ਪਠਨ ਹੈ,
ਇਹਦਾ ਆਪਣਾ ਦੂਤ ਭੇਜਣਾ ਨਿਸ਼ਫਲ ਹੀ ਹੈ ਕਿ ਮੈਂ ਆਪਣਾ ਦੂਤ ਭੇਜ ਕੇ ਉਹਨਾਂ ਨੂੰ ਬੁਲਾਵਾਂ।
ਲੋਗੂ ਬੈ ਆਮਨ ਤੈਨੂੰ ਕਠਨ ਹੈ,
ਉਹਨਾਂ ਦੀ ਉਮਰ ਵੀ ਹਾਲੇ ਛੋਟੀ ਹੈ, ਬਾਲ ਰੂਪ ਚ ਨੇ, ਤੇ ਉਹਨਾਂ ਦਾ ਆਉਣਾ ਮੇਰੇ ਤਾਂ ਹੀ ਕਠਨ ਹੈ, ਇੰਨਾ ਲੰਮਾ ਸਫ਼ਰ ਕਰਕੇ ਦਿੱਲੀ ਤੱਕ ਆਉਣਾ ਬਹੁਤ ਔਖਾ ਬਹੁਤ ਕਠਿਨ ਹੈ।
ਇੱਕ ਸ਼੍ਰੀ ਗੁਰ ਕੇ ਸੁਤੋ ਦੋ ਅਦ ਅਜ਼ਮਤ ਮੈਂ ਸਮਤਰੋ।
ਨਾਲੇ ਬਾਬਾ ਰਾਮ ਰਾਏ ਜੀ ਤੁਸੀਂ ਇੱਕੋ ਗੁਰੂ ਦੇ ਦੋਵੇਂ ਪੁੱਤਰ ਹੋ, ਜਿਹੜੇ ਗੁਰੂ ਦੇ ਉਹ ਪੁੱਤਰ ਨੇ ਉਸੇ ਦੇ ਤੁਸੀਂ ਹੋ, ਤੁਸੀਂ ਅਜ਼ਮਤਾਂ ਵਿੱਚ ਦੋਵੇਂ ਇੱਕ ਬਰਾਬਰ ਹੀ ਹੋਵੋਗੇ, ਮੇਰੇ ਚ ਮੈਨੂੰ ਕਿਹੜਾ ਖਿਆਲ ਹੈ ਕਿ ਉਹਨਾਂ ਚ ਜ਼ਿਆਦਾ ਹੋਵੇਗੀ ਤੁਹਾਡੇ ਚ ਘੱਟ ਹੋਵੇਗੀ, ਤੁਹਾਡੇ ਦੋਵਾਂ ਵਿੱਚ ਅਜ਼ਮਤ ਤੇ ਕਰਾਮਾਤ ਵੀ ਬਰਾਬਰ ਹੀ ਹੋਵੇਗੀ ਕਿਉਂਕਿ ਤੁਸੀਂ ਇੱਕੋ ਗੁਰੂ ਦੇ ਦੋਵੇਂ ਪੁੱਤਰ ਹੋ।
ਕਿਦੋਂ ਸੁਲਗ ਗਾਦੀ ਪਰ ਟੀਕਾ ਤੂੰ ਤੇ ਵੈ ਅਦਕ ਬਦੀਕਾ।
ਰਾਮ ਰਾਏ ਕਿਤੇ ਐਸਾ ਤਾਂ ਨਹੀਂ ਕਿ ਉਹ ਤੁਹਾਡੇ ਤੋਂ ਛੋਟੇ ਨੇ, ਗੁਰਤਾ ਗੱਦੀ ਤੇ ਬੈਠੇ ਨੇ, ਇਸ ਕਰਕੇ ਉਹਨਾਂ ਵਿੱਚ ਤੁਹਾਡੇ ਨਾਲੋਂ ਜ਼ਿਆਦਾ ਕਰਾਮਾਤ ਹੈ। ਵੈਸੇ ਤਾਂ ਤੁਸੀਂ ਇੱਕੋ ਪਿਤਾ ਦੇ ਦੋਵੇਂ ਪੁੱਤਰ ਹੋ, ਕਰਾਮਾਤਾਂ ਦੋਵਾਂ ਚ ਬਰਾਬਰ ਹੋਣਗੀਆਂ, ਪਰ ਕਿਤੇ ਐਸਾ ਤਾਂ ਨਹੀਂ ਕਿ ਉਹ ਛੋਟੇ ਨੇ, ਗੁਰਤਾ ਗੱਦੀ ਤੇ ਬੈਠੇ ਨੇ, ਉਹਨਾਂ ਵਿੱਚ ਕਰਾਮਾਤ ਤੁਹਾਡੇ ਨਾਲੋਂ ਵੱਧ ਹੋਵੇ, ਅਜ਼ਮਤ ਤੁਹਾਡੇ ਨਾਲੋਂ ਜ਼ਿਆਦਾ ਹੋਵੇ।
ਲਗੂ ਬੈ ਤੇਜਵ ਹੋਏ ਵਿਸਾਲਾ।
ਤੇ ਜੇ ਇਹ ਵੀ ਗੱਲ ਹੈ ਉਹਨਾਂ ਵਿੱਚ ਕਰਾਮਾਤ ਤੁਹਾਡੇ ਨਾਲੋਂ ਜ਼ਿਆਦਾ ਹੈ, ਤੇ ਹੇ ਰਾਮ ਰਾਏ ਜਦੋਂ ਥੋੜੇ ਜੇ ਵੱਡੇ ਹੋ ਜਾਣਗੇ, ਹਾਲੇ ਤਾਂ ਉਹ ਬਾਲਕ ਨੇ, 8 ਸਾਲ ਦੀ ਉਮਰ ਕਿੰਨੀ ਕੁ ਹੁੰਦੀ ਹੈ, ਹਾਲੇ ਉਹ ਬਾਲ ਅਵਸਥਾ ਵਿੱਚ ਨੇ, ਜਦੋਂ ਉਹ ਵੱਡੇ ਹੋਣਗੇ, ਛੋਟੀ ਉਮਰ ਤੋਂ ਵੱਡੀ ਉਮਰ ਦੇ ਹੋਣਗੇ,
ਕਰੈ ਹਕਾਰਨ ਕੋ ਤਿਸ ਕਾਲਾ,
ਫਿਰ ਮੈਂ ਉਹਨਾਂ ਨੂੰ ਆਪਣੇ ਕੋਲ ਬੁਲਾ ਲਵਾਂਗਾ। ਹਾਲੇ ਮੈਨੂੰ ਕੀ ਲੋੜ ਹੈ ਮੈਂ ਬਾਲਕ ਨੂੰ ਆਪਣੇ ਕੋਲ ਬੁਲਾ ਕੇ ਖੇਚਲ ਦਿਆਂ, ਜਦੋਂ ਥੋੜੇ ਜੇ ਵੱਡੇ ਹੋ ਜਾਣਗੇ, ਜਵਾਨ ਹੋ ਜਾਣਗੇ, ਫਿਰ ਮੈਂ ਉਹਨਾਂ ਨੂੰ ਆਪਣੇ ਕੋਲ ਬੁਲਾ ਕੇ ਉਹਨਾਂ ਦੀਆਂ ਕਰਾਮਾਤਾਂ ਵੀ ਵੇਖ ਲਵਾਂਗਾ।
ਅਬ ਤੋ ਅਨੁਚਿਤ ਬਾਤ ਵਿਚਾਰੋ,
ਹੁਣ ਇਸ ਵੇਲੇ ਅਨੁਚਿਤ ਗੱਲ ਹੈ, ਹੁਣ ਮੈਂ ਨਹੀਂ ਚਾਹੁੰਦਾ ਕਿ ਮੈਂ ਉਹਨਾਂ ਨੂੰ ਇੱਥੇ ਆਪਣੇ ਕੋਲ ਸੱਦਾ।
ਪਟ ਕੈ ਦੂਤ ਨਾ ਨਿਕਟ ਹਕਾਰੋ,
ਮੈਂ ਦੂਤ ਭੇਜ ਕੇ ਨਹੀਂ ਉਹਨਾਂ ਨੂੰ ਆਪਣੇ ਕੋਲ ਬੁਲਾ ਸਕਦਾ, ਮੈਂ ਏਡਾ ਵੱਡਾ ਨਿਰਾਦਰ ਨਹੀਂ ਉਹਨਾਂ ਦਾ ਕਰ ਸਕਦਾ ਕਿ ਮੈਂ ਉਹਨਾਂ ਕੋਲ ਦੂਤ ਭੇਜਾ ਆਪਣਾ ਉਹਨਾਂ ਨੂੰ ਬੁਲਾਵੇ ਵਾਸਤੇ।
ਸੁਣ ਸ਼੍ਰੀ ਰਾਮ ਰਾਏ ਤਬ ਕਹਿਓ,
ਜਦੋਂ ਔਰੰਗਜ਼ੇਬ ਨੇ ਨਾ ਕਰ ਦਿੱਤੀ ਨਾ ਗੁਰੂ ਸਾਹਿਬ ਨੂੰ ਬੁਲਾਉਣ ਤੋਂ, ਤੋ ਉਸ ਵੇਲੇ ਬਾਬਾ ਰਾਮ ਰਾਏ ਜੀ ਫਿਰ ਬੋਲੇ ਔਰੰਗਜ਼ੇਬ ਨੂੰ, ਕਹਿਣ ਲੱਗੇ
ਇਹ ਵਿਚਾਰ ਤੁਮ ਨੀਕੋ ਲਇਓ,
ਕਹਿੰਦੇ ਬਾਦਸ਼ਾਹ ਸਲਾਮਤ, ਇਹ ਵਿਚਾਰ ਤਾਂ ਤੁਸੀਂ ਚੰਗੀ ਕੀਤੀ ਹੈ ਆਪਣੇ ਮਨ ਚ, ਇਹ ਤਾਂ ਤੁਸੀਂ ਬੜੀ ਭਲੀ ਤੇ ਨੇਕ ਵਿਚਾਰ ਕੀਤੀ ਹੈ।
ਹੋਤ ਕਾਰਨ ਕੀ ਜੁਗ ਬਾਤੇ, ਗਰਬਤ ਕਰਕੇ ਬਲ ਬਖਿਆ ਤੇ,
ਇਹਦੇ ਵਿਚ ਵੀ ਭਲੀ ਗੱਲ ਇਹ ਹੈ, ਹੋਤ ਹਕਾਰਨ ਜੁਗ ਬਾਤੀ, ਦੋਵਾਂ ਦੀ ਗੱਲ ਇਸ ਤਰ੍ਹਾਂ ਬੁਲਾਉਣ ਦੀ ਹੈ ਕਿ ਜੇ ਮੈਨੂੰ ਬੁਲਾਇਆ ਤੇ ਉਹਨਾਂ ਨੂੰ ਨਹੀਂ ਬੁਲਾਇਆ ਤੇ ਉਹ ਆਪਣੇ ਮਨ ਚ ਗਰਵ ਕਰਨਗੇ, ਹੰਕਾਰ ਕਰਨਗੇ, ਇਹ ਬਖਿਆਤ ਹੋਵੇਗਾ।
ਸੋਨੇ ਆਛੀ ਬਿਗਨ ਪਰਤ,
ਇਹ ਗੱਲ ਚੰਗੀ ਨਹੀਂ ਕਿ ਤੂੰ ਉਹਨਾਂ ਨੂੰ ਨਾ ਬੁਲਾਵੇ, ਮੈਨੂੰ ਬੁਲਾਇਆ ਤੇ ਉਹਨਾਂ ਨੂੰ ਨਾ ਬੁਲਾਵੇ, ਮੈਂ ਵੀ ਤਾਂ ਉਹਨਾਂ ਦਾ ਹੀ ਭਰਾ ਹਾਂ, ਜੇ ਮੈਨੂੰ ਬੁਲਾਇਆ ਤੇ ਉਹਨਾਂ ਨੂੰ ਵੀ ਬੁਲਾਉਣਾ ਚਾਹੀਦਾ, ਦੋਹਾਂ ਭਰਾਵਾਂ ਨੂੰ ਇੱਕ ਸਮ ਰੱਖਣਾ ਚਾਹੀਦਾ ਤੈਨੂੰ, ਇਸ ਕਰਕੇ ਉਹਨਾਂ ਨੂੰ ਵੀ ਇੱਥੇ ਬੁਲਾਉਣਾ ਚੰਗਾ ਬਣਦਾ, ਜੇ ਨਹੀਂ ਬੁਲਾਉਂਦਾ ਤੇ ਵਿਘਨ ਪੈਂਦਾ।
ਦੇਤ ਸਰਾਪ ਕੋ ਕ੍ਰੋਧ ਕਰਤੈ,
ਉਹ ਸਰਾਪ ਦੇ ਕੇ ਕ੍ਰੋਧ ਕਰ ਦੇਣਗੇ।
ਉਹ ਤਾਂ ਕਾਰਨ ਕੀ ਜੁਗ ਬਾਤੀ, ਬਿਨਾਂ ਬਖਾਨ ਬੁਲਾਵਨ ਕਰਨੋ, ਇਹ ਨੀ ਕੋ ਪੁਰਸ਼ੋਤਮ ਬਰਨੋ।
ਬੁਲਾਉਣ ਦੇ ਤਰੀਕੇ ਵੀ ਦੋ ਹੁੰਦੇ ਨੇ, ਇੱਕ ਤਰੀਕਾ ਹੁੰਦਾ ਵੀ ਹੰਕਾਰ ਕਰਕੇ ਬੁਲਾਉਣਾ ਵੀ ਆਓ ਜੀ ਮੇਰੇ ਕੋਲ, ਫਿਰ ਤਾਂ ਉਹ ਸਰਾਪ ਦੇਣਗੇ ਤੈਨੂੰ, ਫਿਰ ਆਉਣਗੇ ਥੋੜੀ, ਫਿਰ ਤਾਂ ਸਰਾਪ ਹੀ ਦੇਣਗੇ। ਦੂਜਾ ਤਰੀਕਾ ਇਹ ਹੈ ਕਿ ਉਹਨਾਂ ਨੂੰ ਬੇਨਤੀ ਕਰਕੇ ਬੁਲਾਉਣਾ, ਜਦੋਂ ਮਹਾਂਪੁਰਖਾਂ ਨੂੰ ਬੇਨਤੀ ਕਰਕੇ ਬੁਲਾਈਏ ਫਿਰ ਉਹ ਗੁੱਸੇ ਚ ਨਹੀਂ ਆਉਂਦੇ, ਫਿਰ ਉਹ ਕਿਰਪਾ ਦੇ ਘਰ ਵਿੱਚ ਆਉਂਦੇ ਨੇ। ਜੇ ਗੁੱਸੇ ਹੰਕਾਰ ਨਾਲ ਬੁਲਾਓ ਫਿਰ ਉਹ ਸਰਾਪ ਦਿੰਦੇ ਨੇ, ਜੇ ਉਹਨਾਂ ਨੂੰ ਬੇਨਤੀ ਕਰਕੇ ਬੁਲਾਈਏ, ਇਹ ਨੀਕਾ ਭਲਾ ਤਰੀਕਾ, ਇਹੀ ਤਰੀਕਾ ਪੁਰਸ਼ੋਤਮਾ ਨੇ ਉੱਤਮ ਪੁਰਸ਼ਾਂ ਨੇ ਵਰਣਨ ਕੀਤਾ ਹੈ।
ਇਮ ਕਰਤੇ ਸਭ ਬਿਗਨ ਬਿਨਾਸੈ,
ਜੇ ਤੁਸੀਂ ਬੇਨਤੀ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਬੁਲਾਓਗੇ ਤੇ ਇਹ ਬੜਾ ਵਧੀਆ ਤਰੀਕਾ, ਇਹਦੇ ਨਾਲ ਤੁਹਾਡੇ ਤੇ ਬੜੀ ਕਿਰਪਾ ਹੋਵੇਗੀ ਉਹਨਾਂ ਦੀ, ਔਰ ਤੇਰੇ ਬਿਘਨਾਂ ਦਾ ਨਾਸ ਹੋਵੇਗਾ।
ਨਿਤ ਪ੍ਰਤ ਮੰਗਲ ਮੈਦ ਪ੍ਰਕਾਸ਼,
ਤੇਰੇ ਘਰ ਦੇ ਵਿੱਚ ਬੜੇ ਮੰਗਲ ਹੋਣਗੇ, ਬੜੀਆਂ ਖੁਸ਼ੀਆਂ ਤੇ ਆਬਾਦੀਆਂ ਹੋਣਗੀਆਂ।
ਯਾਂ ਤੇ ਕਰੋ ਵਿਚਾਰਨ ਐਸੇ, ਸੋ ਆਵੇ ਅਰ ਸੁਖ ਹੋਏ ਜੈਸੇ।
ਇਸ ਕਰਕੇ ਬਾਦਸ਼ਾਹ ਤੈਨੂੰ ਇਹ ਵਿਚਾਰ ਕਰਨੀ ਚਾਹੀਦੀ ਹੈ ਕਿ ਕਿਸੇ ਤਰੀਕੇ ਬੇਨਤੀ ਕਰਕੇ ਉਹਨਾਂ ਨੂੰ ਬੁਲਾ। ਮੈਂ ਇਹ ਨਹੀਂ ਕਹਿੰਦਾ ਕਿ ਦੂਤ ਭੇਜ ਕੇ ਹੰਕਾਰ ਨਾਲ ਬੁਲਾ, ਬੇਨਤੀ ਕਰੋ ਕਿ ਮਹਾਰਾਜ ਮੈਂ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ, ਮੈਨੂੰ ਦਰਸ਼ਨ ਦਿਓ, ਬੇਨਤੀ ਕਰਕੇ ਉਹਨਾਂ ਕੋਲ ਚਿੱਠੀ ਭੇਜ, ਇਹੀ ਉੱਤਮ ਤਰੀਕਾ ਹੈ, ਤੇ ਉਹਨਾਂ ਦੇ ਦਰਸ਼ਨ ਕਰਕੇ ਉਹਨਾਂ ਦਾ ਸਨਮਾਨ ਕਰ।
ਕਰ ਸਨਮਾਨ ਕਰੋ ਤਾਓ, ਦਰਸੋ ਪਰਸੋ ਬੈਸੋ ਪਾਓ,
ਉਹਨਾਂ ਦਾ ਸਨਮਾਨ ਕਰਕੇ ਉਹਨਾਂ ਨੂੰ ਆਪਣੇ ਕੋਲ ਬੁਲਾ, ਔਰ ਉਹਨਾਂ ਦੇ ਦਰਸ਼ਨ ਪਰਸ ਕੇ ਉਹਨਾਂ ਦੀ ਸ਼ਰਨ ਵਿੱਚ ਬੈਠ, ਉਹਨਾਂ ਦੀ ਸੰਗਤ ਵਿੱਚ ਬੈਠ।
ਤਿਸ ਛਿਨ ਰਿਪ ਜੈ ਸਿੰਘ ਸਵਾਏ, ਸੁਣ ਬਿਰਤਾ ਸਭ ਕਹਿਓ ਬੁਝਾਏ।
ਬਾਬਾ ਰਾਮ ਰਾਏ ਜੀ ਨੇ ਜਦੋਂ ਇਹ ਗੱਲ ਕਹੀ ਤੇ ਉਸ ਵੇਲੇ ਰਾਜਾ ਜੈ ਸਿੰਘ ਸਵਾਈ, ਜੈਪੁਰ ਦੀ ਰਿਆਸਤ ਦਾ ਰਾਜਾ ਸੀ, ਉਹ ਲਾਗੇ ਬੈਠਾ ਸੀ ਉਸ ਸਮੇਂ ਜਦੋਂ ਬਾਬੇ ਰਾਮ ਰਾਏ ਨੇ ਕਿਹਾ ਨਾ ਵੀ ਬੇਨਤੀ ਕਰਕੇ ਬੁਲਾਓ, ਉਹਨਾਂ ਦੇ ਦਰਸ਼ਨ ਕਰੋ, ਉਹਨਾਂ ਦੀ ਲੀਲਾ ਵੇਖੋ, ਬਾਲ ਲੀਲਾ ਵੀ ਵੇਖਣੀ ਚਾਹੀਦੀ ਹੈ ਜੇ ਉਹ ਬਚਪਨ ਵਿੱਚ ਨੇ, ਬਾਲ ਰੂਪ ਵਿੱਚ ਨੇ। ਤੋ ਰਾਜਾ ਜੈ ਸਿੰਘ ਸਵਾਈ ਉਸ ਵੇਲੇ ਲਾਗੇ ਬੈਠਾ ਸੀ, ਉਹਨੇ ਸਾਰਾ ਬਿਰਤਾਂਤ ਸੁਣਿਆ ਤੇ ਲਾਗਿਓ ਹੀ ਬੋਲਿਆ,
ਇਹ ਜੋ ਬਾਤ ਗੁਰ ਸੁਤ ਨੇ ਕਹੇ, ਸੋ ਹਮਨੇ ਮਨ ਆਚੀ ਲਏ।
ਰਾਜਾ ਜੈ ਸਿੰਘ ਬੋਲਿਆ, ਕਹਿਣ ਲੱਗਾ ਬਾਦਸ਼ਾਹ ਸਲਾਮਤ, ਗੁਰੂ ਪੁੱਤਰ ਰਾਮ ਰਾਏ ਨੇ ਆਹ ਗੱਲ ਬੜੀ ਵਧੀਆ ਕਹੀ ਕਿ ਮਹਾਂਪੁਰਖਾਂ ਨੂੰ ਬੇਨਤੀ ਕਰਕੇ ਬੁਲਾਉਣਾ ਚਾਹੀਦਾ, ਸਨਿਮਰ ਭਾਵ ਦੇ ਨਾਲ ਉਹਨਾਂ ਨੂੰ ਬੇਨਤੀ ਕਰਕੇ ਉਹਨਾਂ ਦੇ ਚਰਨਾਂ ਵਿੱਚ ਜੋਦੜੀ ਕਰਕੇ ਪਿਆਰ ਦੇ ਨਾਲ ਉਹਨਾਂ ਨੂੰ ਬੁਲਾਉਣਾ ਚਾਹੀਦਾ। ਇਹ ਗੱਲ ਬਾਬਾ ਰਾਮ ਰਾਏ ਜੀ ਨੇ ਬੜੀ ਦਰੁਸਤ ਕਹੀ ਹੈ।
ਪੂਰਬ ਵੀ ਪ੍ਰਸੰਗ ਹੱਥ ਭਇਓ,
ਇਦਾਂ ਦਾ ਪ੍ਰਸੰਗ ਪਹਿਲਾਂ ਵੀ ਹੋ ਚੁੱਕਾ ਹੈ। ਹੇ ਬਾਦਸ਼ਾਹ, ਤੇਰੇ ਵਡੇਰੇ ਜਿਹੜੇ ਬਾਦਸ਼ਾਹ ਜਹਾਂਗੀਰ ਆਦਿਕ ਹੋਏ ਹਨ,
ਇਨਕੋ ਬਡੋ ਸ਼ਾਹ ਟਿਗ ਆਇਓ,
ਇਹਨਾਂ ਦਾ ਵੱਡਾ ਭਾਵ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੀ ਆਏ ਸੀ ਜਹਾਂਗੀਰ ਬਾਦਸ਼ਾਹ ਕੋਲ, ਤੇਰੇ ਦਾਦੇ ਦੇ ਕੋਲ, ਇਹਨਾਂ ਦੇ ਵਡੇਰੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਚੱਲ ਕੇ ਆਏ ਸਨ।
ਜਹਾਂਗੀਰ ਪਤਸ਼ਾਹ ਵਿਸਾਲਾ, ਬਡੋ ਆਪ ਕੋ ਸ਼ੁਭ ਮਗ ਚਾਲਾ।
ਬਾਦਸ਼ਾਹ ਜਹਾਂਗੀਰ ਜਿਹੜਾ ਬੜਾ ਸ਼ੁਭ ਰਸਤੇ ਤੇ ਚੱਲਿਆ, ਉਹਨੇ ਵੀ ਇਹਨਾਂ ਦੇ ਵੱਡੇ ਨੂੰ ਬੇਨਤੀ ਕਰਕੇ ਬੁਲਾਇਆ ਸੀ। ਬੜੇ ਪਿਆਰ ਨਾਲ ਹੱਥ ਜੋੜ ਕੇ ਬੇਨਤੀ ਨਾਮਾ ਉਹਨੇ ਭੇਜਿਆ ਸੀ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਇਹਦੀ ਬੇਨਤੀ ਨੂੰ ਪ੍ਰਵਾਨ ਕੀਤਾ।
ਤਿੰਨੋ ਹਕਾਰੇ ਬਿਨੈ ਬਖਾਨੇ, ਸ੍ਰੀ ਹਰਗੋਬਿੰਦ ਸਰਧਨ ਪਾਨੀ।
ਜਦੋਂ ਜਹਾਂਗੀਰ ਨੇ ਬੇਨਤੀ ਕੀਤੀ, ਉਹਦੀ ਬੇਨਤੀ ਨੂੰ ਪ੍ਰਵਾਨ ਕਰਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤਨਖ ਧਾਰੀ ਹੋ ਕੇ ਬਾਦਸ਼ਾਹ ਦੇ ਸੱਦੇ ਤੇ ਬਾਦਸ਼ਾਹ ਕੋਲ ਦਿੱਲੀ ਚੱਲ ਕੇ ਆਏ।
ਮਿਲੇ ਆਨ ਬੜ ਰਸ ਕੋ ਰਾਖਾ,
ਬਾਦਸ਼ਾਹ ਨੂੰ ਮਿਲੇ ਹੀ ਨਹੀਂ, ਬੜਾ ਪਿਆਰ ਵੀ ਕੀਤਾ ਬਾਦਸ਼ਾਹ ਨਾਲ। ਕਈ ਕਈ ਘੰਟੇ ਇਕੱਠੇ ਬੈਠੇ ਰਹਿੰਦੇ ਸੀ, ਸ਼ਿਕਾਰ ਖੇਡਣ ਜਾਣਾ ਤਾਂ ਵੀ ਇਕੱਠੇ ਜਾਣਾ, ਕਿਤੇ ਸੈਲ ਕਰਨ ਜਾਣਾ ਤਾਂ ਵੀ ਇਕੱਠੇ ਜਾਣਾ, ਏਦਾਂ ਘੰਟਿਆਂ ਬੱਧੀ ਗੁਰੂ ਹਰਗੋਬਿੰਦ ਸਾਹਿਬ ਜੀ ਤੇਰੇ ਵਡੇਰੇ ਬਾਦਸ਼ਾਹ ਜਹਾਂਗੀਰ ਦੇ ਕੋਲ ਬੈਠੇ ਰਹਿੰਦੇ ਸਨ।
ਸ਼ਾਹ ਜੋਰ ਕਰ ਤਿੰਨ ਸੋ ਪਾਖਾ,
ਇੱਕ ਦਿਨ ਬਾਦਸ਼ਾਹ ਜਹਾਂਗੀਰ ਨੇ ਹੱਥ ਜੋੜ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀ ਕੀਤੀ।
ਮੋਏ ਨਾਮ ਕੀ ਫੇਰੋ ਮਾਲਾ,
ਉਹਨੇ ਕਿਹਾ ਕਿ ਹੇ ਗੁਰੂ ਜੀ, ਮੇਰੇ ਤੇ ਸਾੜ ਸਤੀ ਆਈ ਹੈ, ਇਹਨੂੰ ਟਾਲਣ ਵਾਸਤੇ ਤੁਸੀਂ ਕਿਰਪਾ ਕਰਕੇ ਮੇਰੇ ਵਾਸਤੇ ਮਾਲਾ ਫੇਰੋ, ਮੇਰੇ ਵਾਸਤੇ ਇੱਕ 40 ਦਿਨ ਦੀ ਤਪੱਸਿਆ ਕਰੋ, ਮਾਲਾ ਦਾ ਜਾਪ ਕਰੋ,
ਜਿਸ ਤੇ ਸੰਕਟ ਕਟੈ ਕਰਾਲਾ,
ਇਹਦੇ ਨਾਲ ਮੇਰੇ ਸੰਕਟ ਕੱਟੇ ਜਾਣ, ਮੇਰਾ ਦੁੱਖ ਕੱਟਿਆ ਜਾਵੇ।
ਕਹੇ ਨਜੂਮੀ ਕੇ ਇਮਕੀਨ,
ਨਜੂਮੀ ਦੇ ਕਹਿਣ ਤੇ ਉਹਨਾਂ ਨੇ ਬਾਦਸ਼ਾਹ ਜਹਾਂਗੀਰ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਲਾ ਫੇਰਨ ਵਾਸਤੇ ਬੇਨਤੀ ਕੀਤੀ।
ਦੁਰਗ ਗਵਾਲੀਅਰ ਪਟਬੇ ਕੀਨ,
ਔਰ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਚ ਭੇਜਿਆ, ਗਵਾਲੀਅਰ ਦੇ ਕਿਲੇ ਚ ਆਪਣੇ ਵਾਸਤੇ ਮਾਲਾ ਫੇਰਨ ਲਈ ਤਪੱਸਿਆ ਕਰਨ ਲਈ ਟੋਰਿਆ।
ਯਹਾਂ ਕੈਦ ਖਾਨਾ ਬਹੁ ਤੇਰਾ,
ਹਾਲਾਂਕਿ ਗਵਾਲੀਅਰ ਵਿਚ ਕਿੱਡਾ ਵੱਡਾ ਕੈਦ ਖਾਨਾ, ਉਹ ਜਿਹੜਾ ਕਿਲਾ ਹੈ ਉਹ ਬੜਾ ਵੱਡਾ ਕੈਦ ਖਾਨਾ ਹੈ।
ਅਬ ਵਿਦ ਕੈਦੀ ਤਾਂ ਬਸੇਰਾ,
ਉੱਥੇ ਸਾਰੀ ਉਮਰ ਕੈਦੀਆਂ ਦੀ ਕਟੀਂਦੀ ਹੈ, ਉੱਥੇ ਕੋਈ ਜਿਉਂਦਾ ਕੈਦੀ ਬਾਹਰ ਨਹੀਂ ਆ ਸਕਦਾ। ਜਿਹੜਾ ਇੱਕ ਵਾਰੀ ਅੰਦਰ ਚਲਾ ਜਾਂਦਾ ਉਹ ਮਰ ਕੇ ਉਹਦੀ ਲਾਸ਼ ਵੀ ਬਾਹਰ ਨਹੀਂ ਆਉਣ ਦਿੰਦੇ। ਇਹੋ ਜਿਹਾ ਉਹ ਕੈਦ ਖਾਨਾ ਗਵਾਲੀਅਰ ਦਾ ਕਿਲਾ, ਜਿੱਥੇ ਜੀਵਨ ਵਾਸ ਕੀਤਾ ਜਾਂਦਾ ਹੈ।
ਸੁਨਤ ਸ਼ਾਹ ਕੀ ਬਿਨੈ ਪ੍ਰਸੀਜੇ,
ਪਰ ਵੇਖੋ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੇ ਬਾਦਸ਼ਾਹ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਗਵਾਲੀਅਰ ਦੇ ਕਿਲੇ ਚ ਵੀ ਜਾਣ ਲਈ ਤਿਆਰ ਹੋ ਗਏ।
ਪ੍ਰਵੇਸ਼ੇ ਦੁਰਗ ਜਾਏ ਜਪ ਕੀਜੇ,
ਔਰ ਗਵਾਲੀਅਰ ਦੇ ਕਿਲੇ ਚ ਪ੍ਰਵੇਸ਼ ਕਰਕੇ ਉਹਨਾਂ ਨੇ ਬੜੀ ਭਾਰੀ ਤਪੱਸਿਆ ਕੀਤੀ। ਗਵਾਲੀਅਰ ਦੇ ਕਿਲੇ ਵਿਚ ਜਾ ਕੇ ਉਹਨਾਂ ਨੇ ਬੜਾ ਭਾਰੀ ਜਪ ਤਪ ਕੀਤਾ।
ਜੋ ਰਜਪੂਤ ਕੈਦ ਮੈਂ ਤਹਾ, ਅਸਨ ਬਸਨ ਸਭ ਕੋ ਦੀਏ ਤਾ,
ਜਿਹੜੇ ਉੱਥੇ ਰਾਜਪੂਤ ਰਾਜੇ ਕੈਦੀ ਸਨ 52 ਧਾਰ ਦੀਆਂ ਰਿਆਸਤਾਂ ਦੇ, ਉਹਨਾਂ ਵਿਚ ਸਾਡੇ ਵੀ ਕਈ ਰਾਜਪੂਤ, ਕਿਉਂਕਿ ਜੈ ਸਿੰਘ ਰਾਜਾ ਰਾਜਪੂਤ ਸੀ, ਕਹਿੰਦਾ ਸਾਡੇ ਵੀ ਕਈ ਰਾਜੇ ਜਿਹੜੇ ਸਨ ਉੱਥੇ ਕੈਦ ਸਨ। ਗੁਰੂ ਹਰਗੋਬਿੰਦ ਸਾਹਿਬ ਨੇ ਉਹਨਾਂ ਤੇ ਕਿਰਪਾ ਕਰਕੇ ਉਹਨਾਂ ਨੂੰ ਬਸਤਰ ਦਵਾਏ, ਆਸਨ ਖਾਣਾ ਪੀਣਾ ਉਹਨਾਂ ਨੂੰ ਚੰਗਾ ਨਹੀਂ ਸੀ ਮਿਲਦਾ, ਉਹ ਉਹਨਾਂ ਨੂੰ ਉੱਥੇ ਜਾ ਕੇ ਦਵਾਇਆ। ਬੜੀ ਕਿਰਪਾ ਗੁਰੂ ਹਰਗੋਬਿੰਦ ਸਾਹਿਬ ਨੇ ਉਹਨਾਂ ਰਾਜਿਆਂ ਤੇ ਕੀਤੀ।
ਪੁਨੈ ਬੁਲਾਏ ਕਰ ਚਾਲੀਸਾ, ਕੈ ਮੁਚਵਾਏ ਸਕਲ ਮਈਸ਼ਾ।
40 ਦਿਨਾਂ ਤੋਂ ਬਾਅਦ ਬਾਦਸ਼ਾਹ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਉੱਥੋਂ ਬੁਲਾ ਲਿਆ ਕਿ ਤੁਸੀਂ ਹੁਣ ਵਾਪਸ ਆ ਜਾਓ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਅੱਗੋਂ ਕਿਹਾ ਕਿ ਮੈਂ ਹੁਣ ਕੱਲਾ ਨੀ, ਮੇਰੇ ਨਾਲੇ ਰਾਜੇ ਵੀ ਆਉਣਗੇ। ਤੋ ਹਾਲਾਂਕਿ ਉਹਨਾਂ ਰਾਜਿਆਂ ਨੂੰ ਛੱਡਣਾ ਬਾਦਸ਼ਾਹ ਲਈ ਮੁਸ਼ਕਲ ਸੀ, ਪਰ ਗੁਰੂ ਹਰਗੋਬਿੰਦ ਸਾਹਿਬ ਦਾ ਆਖਾ ਮੰਨ ਕੇ ਉਹਨੇ 52 ਦੇ 52 ਰਾਜੇ ਗੁਰੂ ਹਰਗੋਬਿੰਦ ਸਾਹਿਬ ਨਾਲ ਛੱਡ ਦਿੱਤੇ।
ਸਭ ਰਜਪੂਤਨ ਮੈਂ ਬਿਰਤਾਂਤ, अब लोक सुने बकियात।
बादशाह बिरतांत हाले तक भी सारे राजपूत राजयां विच कहा सुनिया जांदा है कि वह जिन्ने 52 दे 52 राजे सन श्री गुरु हरगोबिंद साहब दे चोले दियां कलियां पकड़ के किले दे विचों बाहर आए।
पुरशोत्तम जे है जग माए बिना सुनती बत वै जाई।
बादशाह ये गल मैं तेनू तां सुनाई है औरंगजेब क्योंकि जेडे उत्तम पुरश हुंदे ने जगत विच ओह बेनती नाल वस विच आउंदे ने, उन्हां ते जोर नहीं करीदा, उन्हां ते जोर करके आग्या नहीं करीदी हंकार नाल के मेरा कहा मन्नण। जेडे एहो जे उत्तम पुरश महापुरख गुरदेव हुंदे ने उन्हां अगे बेनती करनी चाहीदी आ, उन्हां नूं बेनती करके बुलाउणा चाहीदा, ओह बेनती दे वस हुंदे ने।
तिम श्री सतगुर को ए बंत क्यों ना प्रसन्न कहे प्रसंत।
इसे तरह यह उसे सतगुरां दा यह वंश है, गुरु हरगोबिंद साहब दी अंश है ना, यह भी उसे गुरु दी अंश वंश ने। जे तू बेनती करेगा उन्हां अगे, उन्हां दी प्रशंसा करेगा ते तेरे वालों उन्हां दी कीती हुई प्रशंसा नाल क्यों ना प्रसन्न होणगे, वह भी तेरे ते प्रसन्न हो के तेनू दर्शन देणगे।
आवेंगे ना बिलम लगावे,
वो आवणगे देरी नहीं लाउणगे, गुरु हरकृष्ण साहब भी चल के तेरे कोल आउणगे।
कर सन्मान जे आप बुलावे,
जे तू उन्हां दा सन्मान करके उन्हां दा अदब ते सत्कार करके उन्हां नूं अपने कोल बुलावे ते ओ तेरी बेनती सुन के तेरे ते रीझ के प्रसन्न हो के आउणगे।
इम जय सिंह सवाई कयो,
इदां राजे जय सिंह ने बादशाह औरंगजेब नूं इह गल कही, बादशाह नूं कहा कि गुरु साहब बेनती सुन के जरूर आउणगे, गुस्से नाल ना बुलाई उन्हां नूं, हंकार नाल बेनती करके बुलाओ, बेनती जरूर मन्नणगे। राजे जय सिंह ने औरंगजेब नूं इह गल्लां कहियां।
सुनियो शाह मन नीके लयो,
औरंगजेब ने जदों इह गल्लां सुनियां इहनूं चंगियां भी लगियां भी इह गल तां दुरुस्त है, जे मैं हंकार नाल बादशाही दे हंकार नाल बुलावां फिर तां उह जरूर सराप ही देणगे आउण दी बजाए, पर जे मैं बेनती करां ते जिहड़े महापुरख महात्मा साधु हुंदे ने ਉਹ ਬੇਨਤੀ ਸੁਣ ਕੇ ਪ੍ਰਸੰਨ ਹੁੰਦੇ ਨੇ ਤੇ ਮੈਂ ਉਹਨਾਂ ਕੋਲ ਬੇਨਤੀ ਨਾਮਾ ਹੀ ਭੇਜਾਂ।
ਚਿਤਵਤ ਚਿਤ ਮੈਂ ਇਸ ਕੇ ਹਾਥ ਕਰੈ ਹਕਾਰਨ ਬਿਨਤੀ ਸਾਥ।
ਆਪਣੇ ਮਨ ਦੇ ਵਿੱਚ ਚਿਤ ਵਧਾ ਔਰੰਗਜ਼ੇਬ ਬਾਦਸ਼ਾਹ ਕਿ ਜੇ ਬੇਨਤੀ ਕਰਨ ਵਾਸਤੇ ਵੀ ਭੇਜਣਾ ਤੇ ਫਿਰ ਕਿਹਦੀ ਡਿਊਟੀ ਲਾਈਏ, ਕਿਹਦੀ ਡਿਊਟੀ ਲਾਵਾਂ ਜਿਹੜਾ ਬੇਨਤੀ ਕਰਕੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਇੱਥੇ ਬੁਲਾ ਕੇ ਲਿਆਵੇ। ਤੇ ਉਸ ਵਕਤ ਬੇਨਤੀ ਦੇ ਸਾਥ ਬੁਲਾਉਣ ਵਾਸਤੇ ਜਿਹੜੀ ਡਿਊਟੀ ਲਾਣੀ ਹੈ ਇਹਨੂੰ ਰਾਜਾ ਜੈ ਸਿੰਘ ਸਵਾਈ ਦਿਸਿਆ ਵੀ ਇਹ ਕੰਮ ਤਾਂ ਫਿਰ ਰਾਜਾ ਜੈ ਸਿੰਘ ਜਿਹੜਾ ਗੁਰੂ ਘਰ ਦਾ ਇਤਿਹਾਸ ਵੀ ਜਾਣਦਾ ਹੈ, ਗੁਰੂ ਘਰ ਦੀ ਮਹਿਮਾ ਵੀ ਜਾਣਦਾ ਹੈ, ਕਿਉਂ ਨਾ ਇਸੇ ਦੀ ਡਿਊਟੀ ਲਾਈ ਜਾਵੇ, ਇਹ ਬੇਨਤੀ ਕਰਕੇ ਗੁਰੂ ਸਾਹਿਬ ਨੂੰ ਲੈ ਕੇ ਆਵੇ।
ਜੇ ਰਿਸ ਹੋਏ ਤਾਂ ਇਸ ਪਰ ਹੋਏ।
ਔਰੰਗਜ਼ੇਬ ਨੀਤੀ ਖੇਡਦਾ, ਕਹਿੰਦਾ ਮੈਂ ਜੈ ਸਿੰਘ ਦੀ ਡਿਊਟੀ ਲਾਉਣਾ, ਇਹੀ ਲਿਆਏਗਾ ਬੁਲਾ ਕੇ, ਜੇ ਕਿਤੇ ਗੁਰੂ ਹਰਕ੍ਰਿਸ਼ਨ ਸਾਹਿਬ ਗੁੱਸੇ ਵੀ ਹੋਏ ਤੇ ਇਹਦੇ ਤੇ ਹੀ ਹੋਣਗੇ, ਜੇ ਸਰਾਪ ਦਿੱਤਾ ਤੇ ਇਹਨੂੰ ਹੀ ਦੇਣਗੇ, ਮੇਰਾ ਤਾਂ ਨੀ ਨਾ ਕੁਝ ਵਿਗੜੇਗਾ, ਤੇ ਮੈਂ ਵਿੱਚੋਂ ਸਾਫ਼ ਹੀ ਬਾਹਰ ਨਿਕਲ ਜਾਣਾ, ਡਿਊਟੀ ਇਹਦੀ ਲਾ ਦਿੰਦਾ ਕਿ ਜੈ ਸਿੰਘ ਤੂੰ ਹੀ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਬੁਲਾ ਕੇ ਲਿਆ।
ਜੀ ਪ੍ਰਸੰਨ ਦਰਸੈ ਸਭ ਕੋਈ,
ਜੇ ਤਾਂ ਸਰਾਪ ਦਿੱਤਾ ਤੇ ਜੈ ਸਿੰਘ ਨੂੰ ਦੇਣਗੇ, ਮੇਰਾ ਨੀ ਕੁਝ ਵਿਗੜਨ ਲੱਗਾ, ਤੇ ਹਾਂ ਜੇ ਪ੍ਰਸੰਨ ਹੋ ਕੇ ਆ ਗਏ ਤੇ ਸਾਨੂੰ ਸਾਰਿਆਂ ਨੂੰ ਦਰਸ਼ਨ ਹੋ ਜਾਣਗੇ, ਸਾਨੂੰ ਸਾਰਿਆਂ ਨੂੰ ਉਹਨਾਂ ਦੇ ਦੀਦਾਰ ਹੋ ਜਾਣਗੇ।
ਵਿਚਾਰ ਕਰਨ ਔਰੰਗ ਪੰਨਿਓ,
ਏਦਾਂ ਵਿਚਾਰ ਕਰਕੇ ਨਾ ਆਪਣੇ ਮਨ ਚ ਨੁਰੰਗਾ ਬੋਲਿਆ, ਕਹਿਣ ਲੱਗਾ
ਭੋ ਜੈ ਸਿੰਘ ਸਵਾਈ ਸੁਣਿਓ।
ਕਹਿੰਦੇ ਹੇ ਰਾਜਾ ਜੈ ਸਿੰਘ ਸੁਣ, ਤੂੰ ਬੜਾ ਸਿਆਣਾ ਰਾਜਾ ਹੈ, ਸੂਝਵਾਨ ਰਾਜਾ ਹੈ,
ਆਛੀ ਬਾਤ ਕਹੀ ਕਰੋ ਤੁਮੈਂ ਬੁਲਾਮਨ ਉਦਮ ਧਰੋ।
ਇਹ ਰਾਜਾ ਜੈ ਸਿੰਘ ਤੂੰ ਇਹ ਗੱਲ ਬੜੀ ਚੰਗੀ ਕਹੀ ਹੈ, ਜਿਹੜੀ ਗੱਲ ਦਰੁਸਤ ਕਹੀ, ਇਸ ਕਰਕੇ ਮੈਂ ਤੇਰੀ ਹੀ ਇਹ ਜਿੰਮੇਵਾਰੀ ਲਾਉਣਾ ਕਿ ਤੂੰ ਹੀ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਬੁਲਾ ਕੇ ਲਿਆ, ਇਹ ਜਿੰਮੇਵਾਰੀ ਤੇਰੀ ਹੈ, ਤੂੰ ਜਿਵੇਂ ਕਿਵੇਂ ਕਰਕੇ ਤਰੀਕੇ ਨਾਲ ਉਦਮ ਕਰ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਬੁਲਾਣਾ ਕਰ।
ਆਪਣਾ ਪੱਟਿਆ ਨਰ ਪ੍ਰਧਾਨ ਜੋ ਲਿਆਵੈ ਬੋ ਬਿਨੈ ਬਕਾਨ।
ਜੈ ਸਿੰਘ ਤੂੰ ਆਪਣੇ ਕਿਸੇ ਵਜ਼ੀਰ ਨੂੰ ਭੇਜ, ਜਿਹੜਾ ਤੇਰਾ ਖਾਸ ਵਜ਼ੀਰ ਹੋਵੇ, ਪ੍ਰਧਾਨ ਵਜ਼ੀਰ ਹੋਵੇ, ਉਹ ਜਾਵੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਬੇਨਤੀ ਕਰਕੇ ਬੁਲਾ ਕੇ ਇੱਥੇ ਦਿੱਲੀ ਲੈ ਕੇ ਆਵੇ।
ਇਸ ਦੀ ਰਿਸ ਨਾ ਕਰੇ ਸੁਣ ਕੈਸੇ,
ਇਹੋ ਜੇ ਪਿਆਰ ਨਾਲ ਬੇਨਤੀ ਕਰੇ ਕਿ ਕਿਤੇ ਉਹ ਗੁੱਸਾ ਨਾ ਕਰ ਲੈਣ ਅੱਗੋਂ, ਕਿਤੇ ਉਹ ਗੁੱਸਾ ਨਾ ਕਰਨ ਕਿ ਸਾਨੂੰ ਬਾਦਸ਼ਾਹ ਨੇ ਕਿਉਂ ਬੁਲਾਇਆ, ਵਿੱਚੋਂ ਮੈਨੂੰ ਪਾਸੇ ਰੱਖੋ। ਤੁਸੀਂ ਆਪ ਕਰੋ ਬੇਨਤੀ ਉਹਨਾਂ ਦੇ ਅੱਗੇ ਕਿ ਅਸੀਂ ਦਰਸ਼ਨ ਕਰਨੇ ਨੇ, ਆਪਣਾ ਨਾਂ ਅੱਗੇ ਰੱਖ, ਮੈਨੂੰ ਪਿੱਛੇ ਰੱਖੀ। ਔਰੰਗਜ਼ੇਬ ਇਹ ਵੀ ਕਹਿੰਦਾ ਵੀ ਜੇ ਸਰਾਪ ਵੀ ਹੋਇਆ ਤੇ ਆਪੇ ਇਹਨੂੰ ਹੋਵੇਗਾ, ਜੇ ਖੁਸ਼ੀ ਹੋਵੇਗੀ ਤੇ ਸਾਨੂੰ ਸਾਰਿਆਂ ਨੂੰ ਦਰਸ਼ਨ ਹੋ ਜਾਣਗੇ। ਕਹਿੰਦਾ ਤੁਸੀਂ ਉਹਨਾਂ ਨੂੰ ਕਿਸੇ ਤਰੀਕੇ ਬੁਲਾਓ ਕਿ ਉਹ ਖੁਸ਼ ਹੋ ਕੇ ਚੱਲ ਕੇ ਆਉਣ।
ਦਿੱਲੀ ਪੁਰ ਲਗ ਆਨੇ ਜੈਸੇ,
ਉਹਨਾਂ ਨੂੰ ਦਿੱਲੀ ਨਗਰ ਤੱਕ ਜਿਵੇਂ ਲਿਆਂਦਾ ਜਾਵੇ।
ਕਰੋ ਪਠਾਨ ਸਵੇ ਸਵਾਰੀ,
ਸਾਰੀਆਂ ਸਵਾਰੀਆਂ ਭੇਜ, ਘੋੜਾ ਵੀ ਭੇਜਦੇ, ਰੱਥ ਵੀ ਭੇਜਦੇ, ਪਾਲਕੀ ਵੀ ਭੇਜਦੇ, ਜਿੰਨੀਆਂ ਸਵਾਰੀਆਂ ਨੇ ਹਾਥੀ ਵੀ ਭੇਜਦੇ, ਜਿਹਦੇ ਤੇ ਵੀ ਆਉਣਾ ਚਾਹਣ ਉਹ ਬਹਿ ਕੇ ਉਹਦੇ ਤੇ ਬਿਠਾ ਕੇ ਲਿਆਓ। ਘੋੜੇ ਤੇ ਆਉਂਦੇ ਨੇ ਤਾਂ, ਜੇ ਹਾਥੀ ਤੇ ਬਹਿ ਕੇ ਆਉਂਦੇ ਨੇ ਤਾਂ, ਜੇ ਪਾਲਕੀ ਵਿੱਚ ਆਉਂਦੇ ਨੇ ਤਾਂ, ਜਿਵੇਂ ਆਉਣਾ ਚਾਹੁੰਦੇ ਨੇ ਉਹੀ ਸਾਰੀਆਂ ਸਵਾਰੀਆਂ ਉਹਨਾਂ ਕੋਲ ਭੇਜਦੇ, ਜਿਹੜੀ ਸਵਾਰੀ ਤੇ ਬਹਿ ਕੇ ਆਉਣਾ ਚਾਹਣ ਆ ਜਾਣ।
ਅਪਰ ਸਗਲ ਵਿਧ ਕੀ ਜੈ ਤਿਆਰੀ,
ਹੋਰ ਵੀ ਸਾਰੀਆਂ ਤਿਆਰੀਆਂ ਇੱਥੇ ਉਹਨਾਂ ਦੇ ਰਹਿਣ ਦੀਆਂ, ਉਹਨਾਂ ਦੇ ਪ੍ਰਬੰਧ ਦੀਆਂ, ਬੰਦੋਬਸਤ ਦੀਆਂ, ਉਹ ਸਾਰੀਆਂ ਤਿਆਰੀਆਂ ਹੈ ਜੈ ਸਿੰਘ ਤੂੰ ਕਰਨਾ ਕਰ।
ਅਬਲਾਖਤ ਪਰ ਹੋਏ ਆਰੂਡ,
ਜਿਹੜੀ ਸਵਾਰੀ ਤੇ ਉਹਨਾਂ ਦੇ ਮਨ ਦੀ ਅਭਿਲਾਖਾ ਹੋਵੇ ਉਸੇ ਸਵਾਰੀ ਤੇ ਸਵਾਰ ਹੋ ਕੇ ਆ ਜਾਣ।
ਆਸ਼ਾ ਗੂੜ,
ਉਹਨਾਂ ਦੀ ਉਮਰ ਬਾਲ ਅਵਸਥਾ ਹੈ ਪਰ ਕਹਿੰਦੇ ਨੇ ਉਹਨਾਂ ਦਾ ਆਸ਼ਾ ਬੜਾ ਗੂੜ ਹੈ, ਉਹਨਾਂ ਦਾ ਆਸ਼ਾ ਬੜਾ ਗੂੜ ਤੇ ਗੰਭੀਰ ਹੈ। ਨਾਨਾ ਪ੍ਰਕਾਰ ਦੀਆਂ ਭੇਟਾਵਾਂ ਵੀ ਭੇਜਦੇ, ਅਨੇਕਾਂ ਭੇਟਾਵਾਂ ਉਹਨਾਂ ਦੇ ਚਰਨਾਂ ਵਿੱਚ ਭੇਜ ਕੇ ਉਹਨਾਂ ਨੂੰ ਖੁਸ਼ ਕਰਨਾ, ਪ੍ਰਸੰਨ ਕਰਨਾ।
ਅਮਰੀ ਦਿਸ਼ਕੋ ਲਿਓ ਪਰਵਾਨਾ,
ਮੇਰੇ ਵੱਲੋਂ ਵੀ ਪਰਵਾਨਾ ਲੈ ਕੇ ਬੇਨਤੀ ਲੈ ਲਓ।
ਸਹਿਤ ਪ੍ਰਸੰਨਤਾ ਜਿਮ ਚੱਲ ਆਏ,
ਪ੍ਰਸੰਨਤਾ ਸਹਿਤ ਉਹਨਾਂ ਤੇ ਜ਼ੋਰ ਨਹੀਂ, ਉਹਨਾਂ ਨੂੰ ਇਹ ਨਾ ਲੱਗੇ ਵੀ ਮੈਨੂੰ ਜ਼ਬਰਦਸਤੀ ਬੁਲਾ ਰਹੇ, ਉਹਨਾਂ ਨੂੰ ਇਹ ਪ੍ਰਤੀਤ ਹੋਵੇ ਕਿ ਅਸੀਂ ਬੇਨਤੀ ਕਰਕੇ ਖੁਸ਼ੀਆਂ ਲਈ ਬੁਲਾ ਰਹੇ ਹਾਂ। ਇਸ ਕਰਕੇ ਇਸ ਪ੍ਰਸੰਨਤਾ ਉਹਨਾਂ ਦੀ ਲੈ ਕੇ ਉਹਨਾਂ ਨੂੰ ਬੁਲਾਉਣਾ ਹੈ।
ਤਿਮ ਕਰੀਏ ਪੁਨ ਦਰਸ਼ਨ ਪਾਵੇਂ,
ਜਿਵੇਂ ਉਹ ਪ੍ਰਸੰਨ ਹੋਣ ਉਸੇ ਤਰ੍ਹਾਂ ਕਰੀ ਤੇ ਸਾਨੂੰ ਉਹਨਾਂ ਦੇ ਦਰਸ਼ਨ ਪ੍ਰਾਪਤ ਹੋ ਜਾਣ।
ਬਹੁਤ ਸਨਮਾਨ ਸਾਥੇ ਅਨਵਾਵੋ,
ਬਹੁਤ ਸਨਮਾਨ ਨਾਲ ਸਤਿਕਾਰ ਨਾਲ ਉਹਨਾਂ ਨੂੰ ਲੈ ਕੇ ਆਉਣਾ ਹੈ।
ਜਿਹੜੇ ਉਪਾਇਨ ਪ੍ਰਥਮ ਪਠਾਵੋ,
ਤੇ ਸੋਹਣੀਆਂ ਪਿਟਾਵਾਂ ਉਹਨਾਂ ਦੇ ਚਰਨਾਂ ਵਿੱਚ ਭੇਟ ਕਰਨੀਆਂ ਹਨ।
ਨਿਜ ਦਿਸ਼ਤੇ ਬੋ ਬੇਨਤੀ ਕਰੀਏ,
ਆਪਣੇ ਵੱਲੋਂ ਬੇਨਤੀਆਂ ਕਰੋ, ਉਹਨਾਂ ਦੇ ਚਰਨਾਂ ਵਿੱਚ ਆਪਣੇ ਵੱਲੋਂ ਸਨਿਮਰ ਬੇਨਤੀਆਂ ਕਰੋ।
ਆਪ ਆਏ ਦਿੱਲੀਪੁਰ ਦਿਖੀਏ,
ਉਹਨਾਂ ਨੂੰ ਇਹ ਬੇਨਤੀ ਕਰੋ ਕਿ ਸਤਿਗੁਰੂ ਜੀ ਤੁਸੀਂ ਆਪ ਆਓ ਤੇ ਆ ਕੇ ਦਿੱਲੀ ਦੇ ਦਰਸ਼ਨ ਕਰੋ, ਦਿੱਲੀ ਨੂੰ ਵੇਖੋ, ਇਹ ਹਿੰਦੁਸਤਾਨ ਦੀ ਰਾਜਧਾਨੀ ਹੈ, ਇਹਨੂੰ ਤੁਸੀਂ ਆ ਕੇ ਦਿੱਲੀ ਨੂੰ ਵੇਖੋ, ਇਹਦੇ ਚ ਚਰਨ ਪਾ ਕੇ ਇਹਨੂੰ ਪਵਿੱਤਰ ਕਰੋ।
ਸਭ ਸੰਗਤ ਕੋ ਦਰਸ਼ਨ ਦੇ ਕੇ,
ਔਰ ਦਿੱਲੀ ਦੀ ਜਿੰਨੀ ਸੰਗਤ ਹੈ ਸਾਰੀ ਸੰਗਤ ਨੂੰ ਦਰਸ਼ਨ ਦੇ ਕੇ ਕਿਰਤਾਰਥ ਤੇ ਨਿਹਾਲ ਕਰੋ।
ਮੋਦੇ ਉਪਜਾਵਨ ਕਹਿ ਕੇ,
ਔਰ ਸਾਨੂੰ ਵੀ ਖੁਸ਼ੀਆਂ ਦਿਓ, ਅਸੀਂ ਵੀ ਖੁਸ਼ੀ ਨਾਲ ਤੁਹਾਡੇ ਦਰਸ਼ਨ ਕਰੀਏ।
ਕਰੋ ਸਨਾਤ ਦਾਸ ਮੋਏ ਜਾਨੋ,
ਮੈਨੂੰ ਦਾਸ ਜਾਣ ਕੇ ਮੈਨੂੰ ਸਨਾਥ ਕਰੋ। ਏਦਾਂ ਉਹਨਾਂ ਨੂੰ ਬੇਨਤੀ ਕਰ ਰਾਜਾ ਜੈ ਸਿੰਘ, ਏਦਾਂ ਬੇਨਤੀ ਕਰਕੇ ਸਤਿਗੁਰੂ ਜੀ ਸਾਨੂੰ ਪ੍ਰਸੰਨ ਕਰੋ ਤੇ ਸਾਡੇ ਤੇ ਰੀਝ ਕੇ ਸਾਨੂੰ ਦਰਸ਼ਨ ਦੇ ਕੇ ਸਾਨੂੰ ਸਨਾਥ ਕਰੋ।
ਤਿਆਦਕ ਲਿਖਬੋ ਤੁਮ ਠਾਨੋ,
ਏਦਾਂ ਦੀਆਂ ਚਿੱਠੀਆਂ ਲਿਖ ਲੈ, ਮੇਰੇ ਵੱਲੋਂ ਵੀ ਏਦਾਂ ਦੀ ਇੱਕ ਚਿੱਠੀ ਲਿਖ ਲੈ ਤੇ ਆਪਣੇ ਵੱਲੋਂ ਵੀ ਇੱਕ ਚਿੱਠੀ ਲਿਖ ਕੇ ਕਿਸੇ ਚੰਗੇ ਬੰਦੇ ਨੂੰ, ਜਿਹੜਾ ਸਿਆਣਾ ਸੂਝਵਾਨ ਬੰਦਾ ਹੋਵੇ, ਜਾ ਕੇ ਬੇਨਤੀ ਕਰਨਾ ਜਾਣਦਾ ਹੋਵੇ, ਉਹਨੂੰ ਸਤਿਗੁਰਾਂ ਕੋਲ ਭੇਜਣਾ ਕਰ।
ਸੁਨਤ ਸ਼ਾਤੇ ਜੈਪੁਰ ਰਾਜਾ,
ਜੈਪੁਰ ਦੇ ਰਾਜੇ ਜਾਜੇ ਜੈ ਸਿੰਘ ਸਵਾਈ ਨੇ ਔਰੰਗਜ਼ੇਬ ਬਾਦਸ਼ਾਹ ਦੀਆਂ ਇਹ ਗੱਲਾਂ ਸੁਣੀਆਂ।
ਕਹਿਤ ਪਯੋ ਮੈਂ ਕਰੋਂ ਕਾਜਾ,
ਕਹਿਣ ਲੱਗਾ ਬਾਦਸ਼ਾਹ ਸਲਾਮਤ ਕੋਈ ਗੱਲ ਹੀ ਨਹੀਂ, ਮੈਂ ਇਹ ਕੰਮ ਜ਼ਰੂਰ ਕਰਾਂਗਾ। ਜੇ ਤੂੰ ਮੇਰੀ ਇਹ ਡਿਊਟੀ ਜ਼ਿੰਮੇਵਾਰੀ ਲਾਉਣਾ ਤੇ ਮੈਂ ਇਹ ਜ਼ਿੰਮੇਵਾਰੀ ਨੂੰ ਜ਼ਰੂਰ ਨਿਭਾਵਾਂਗਾ, ਸਤਿਗੁਰਾਂ ਨੂੰ ਜ਼ਰੂਰ ਬੁਲਾਵਾਂਗਾ।
ਜਿਤ ਕਸੇ ਮੁਝ ਤੇ ਬਣ ਜਾ,
ਜਿੰਨੀ ਵੀ ਸੇਵਾ ਮੇਰੇ ਕੋਲੋਂ ਹੋ ਸਕੀ ਸਤਿਗੁਰਾਂ ਦੀ, ਮੈਂ ਤਾਂ ਉਹਨਾਂ ਦਾ ਪਹਿਲਾਂ ਹੀ ਮੁਰੀਦ ਹਾਂ ਬਾਦਸ਼ਾਹ, ਗੁਰੂ ਨਾਨਕ ਦੇ ਘਰ ਦਾ ਪਹਿਲਾਂ ਹੀ ਸੇਵਕ ਹਾਂ। ਗੁਰੂ ਹਰਗੋਬਿੰਦ ਸਾਹਿਬ ਨੇ ਸਾਡੇ ਵਡੇਰਿਆਂ ਤੇ ਕਿਰਪਾ ਕਰਕੇ ਉਹਨਾਂ ਨੂੰ ਛੁਡਾਇਆ ਸੀ, ਅੱਜ ਰਾਜ ਤਾਂ ਅਸੀਂ ਕਰ ਰਹੇ ਹਾਂ। ਮੈਂ ਤਾਂ ਉਸ ਘਰ ਦਾ ਪਹਿਲਾਂ ਹੀ ਸੇਵਕ ਹਾਂ, ਜਿੰਨੀ ਸੇਵਾ ਮੇਰੇ ਕੋਲੋਂ ਹੋ ਸਕੀ ਮੈਂ ਕਰਾਂਗਾ।
ਤਿਤਕ ਭਲੋ ਸਤਿਗੁਰ ਕਰ ਦੇ,
ਜਿੰਨੀ ਸੇਵਾ ਕਰਾਂਗਾ ਉਹਨਾਂ ਨੇ ਓਨਾ ਹੀ ਮੇਰਾ ਭਲਾ ਕਰ ਦੇਣਾ, ਉਹ ਤਾਂ ਰੱਖਦੇ ਹੀ ਨਹੀਂ ਕਿਸੇ ਦਾ ਉਧਾਰ। ਜਿੰਨੀ ਕੋਈ ਘਾਲਣਾ ਘਾਲਦਾ ਉਹਨਾਂ ਦੀ ਸੇਵਾ ਕਰਦਾ ਓਨੇ ਹੀ ਜਿਆਦਾ ਉਹ ਪ੍ਰਸੰਨ ਹੋ ਜਾਂਦੇ ਨੇ।
ਇੱਕ ਤੋ ਕਹਿ ਮੈਂ ਆਪ ਕੋ ਭਇਓ, ਦੁਤੀਆ ਸੇਵ ਕਰ ਦਰਸ਼ਨ ਲਿਓ।
ਇੱਕ ਤਾਂ ਹੇ ਬਾਦਸ਼ਾਹ ਤੇਰਾ ਕਹਿਣਾ, ਤੂੰ ਕਹਿ ਦਿੱਤਾ, ਤੂੰ ਮੈਨੂੰ ਹੁਕਮ ਕੀਤਾ, ਤੇ ਦੂਜਾ ਮੈਨੂੰ ਉਹਨਾਂ ਦੀ ਸੇਵਾ ਤੇ ਉਹਨਾਂ ਦੇ ਦਰਸ਼ਨਾਂ ਦਾ ਲਾਭ ਮਿਲੇਗਾ, ਹੋਰ ਮੈਨੂੰ ਕੀ ਚਾਹੀਦਾ। ਇੱਕ ਤਾਂ ਬਾਦਸ਼ਾਹ ਤੇਰੀ ਆਗਿਆ ਹੋ ਗਈ, ਤੇਰੀ ਆਗਿਆ ਵੀ ਮੈਨੂੰ ਮੰਨਣੀ ਪੈਣੀ ਹੈ, ਤੇ ਇਹਦੇ ਵਿੱਚ ਮੇਰਾ ਭਲਾ ਵੀ ਹੈ ਕਿ ਜੇ ਸਤਿਗੁਰੂ ਜੀ ਆਉਣਗੇ ਨਾਲੇ ਮੈਂ ਉਹਨਾਂ ਦੀ ਸੇਵਾ ਕਰਾਂਗਾ, ਨਾਲੇ ਮੈਨੂੰ ਉਹਨਾਂ ਦੇ ਦਰਸ਼ਨ ਹੋਣਗੇ।
ਕਿਰਪਾ ਕਰਾਂਗੇ ਵਰ ਕੋ ਦੇ,
ਉਹ ਮੇਰੇ ਤੇ ਕਿਰਪਾ ਕਰਕੇ ਮੈਨੂੰ ਵਰ ਬਖਸ਼ਣਗੇ।
ਆਤੇ ਹਮ ਸਭ ਰੀਤਰ ਜੈ,
ਇਸ ਕਰਕੇ ਮੈਂ ਸਰਬ ਰੀਤੀਆਂ ਕਰਕੇ ਉਹਨਾਂ ਨੂੰ ਪ੍ਰਸੰਨ ਕਰਾਂਗਾ।
ਆਪ ਆਏ ਕੇ ਨਿਕਟ ਜ਼ਰੂਰ, ਸੁਣਿਓ ਸੋ ਤਿਨ ਦੇਖੇ ਦੁੱਖ ਦੂਰ।
ਉਹ ਆਪ ਆਉਣਗੇ, ਜ਼ਰੂਰ ਆਉਣਗੇ, ਮੈਂ ਸੁਣਿਆ ਕਿ ਉਹਨਾਂ ਦੇ ਦਰਸ਼ਨ ਕਰੀਏ ਤੇ ਦੁੱਖ ਕੱਟੇ ਜਾਂਦੇ ਨੇ। ਜੈ ਸਿੰਘ ਕਹਿੰਦਾ ਮੈਂ ਸੁਣਿਆ ਉਹਨਾਂ ਬਾਰੇ ਕਿ ਉਹਨਾਂ ਦੇ ਸਿਰਫ ਦਰਸ਼ਨ ਕਰੀਏ ਤੇ ਦਰਸ਼ਨ ਕਰਦਿਆਂ ਦੁੱਖ ਕੱਟੇ ਜਾਂਦੇ ਹਨ।
ਅਦਕ ਪ੍ਰਤਾਪ ਤੈਨੂੰ ਕੋ ਹੈ,
ਉਹਨਾਂ ਦਾ ਬੜਾ ਭਾਰੀ ਪ੍ਰਤਾਪ ਹੈ, ਬੜਾ ਭਾਰੀ ਜ਼ਾਹੋ ਜ਼ਲਾਲ ਦਸਾਂ ਦਿਸ਼ਾਵਾਂ ਵਿੱਚ ਪਸਰਿਆ ਹੋਇਆ।
ਨਰ ਸਮੁਦਾਏ ਜਾ ਕਹਿ ਕਹਿ,
ਬਹੁਤ ਸਾਰੇ ਸਮੁਦਾਏ, ਨਰਾਂ ਦੇ ਸਮੁਦਾਏ, ਲੋਕ ਹਰ ਜਗ੍ਹਾ ਤੇ ਉਹਨਾਂ ਦੀ ਕੀਰਤ ਕਰਦੇ ਨੇ। ਹਰ ਜਗ੍ਹਾ ਤੇ ਜਿੱਥੇ ਵੀ ਜਾਓ, ਉੱਤਰ ਦੱਖਣ ਪੂਰਬ ਪੱਛਮ ਚਾਰਾਂ ਦਿਸ਼ਾਵਾਂ ਵਿੱਚ ਗੁਰੂ ਹਰਿ ਕ੍ਰਿਸ਼ਨ, ਗੁਰੂ ਹਰਿ ਕ੍ਰਿਸ਼ਨ, ਗੁਰੂ ਹਰਿ ਕ੍ਰਿਸ਼ਨ ਹੀ ਹੋ ਰਹੀ ਹੈ ਔਰ ਉਹਨਾਂ ਦੀ ਉਪਮਾ ਉਜਾਗਰ ਹੋ ਰਹੀ ਹੈ।
ਇਮ ਬਿਰਤਾਂਤ ਪਾਤਬਾ ਮਜਾਰ, ਠਹਿਰੀ ਨੀਕ ਹਕਾਰੈ ਕਾਰ।
ਇੱਦਾਂ ਬਾਦਸ਼ਾਹ ਦੀ ਕਚਹਿਰੀ ਵਿੱਚ ਇਹ ਬਿਰਤਾਂਤ ਹੋਇਆ। ਆਖਿਰਕਾਰ ਇਸ ਨਿਰਣੇ ਤੇ ਸਿੱਟੇ ਤੇ ਪਹੁੰਚ ਗਏ ਕਿ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂੰ ਦਿੱਲੀ ਬੁਲਾਇਆ ਜਾਏ, ਪਰ ਬੇਨਤੀ ਕਰਕੇ ਪਿਆਰ ਨਾਲ, ਸਨੇਮਰ ਭਾਵ ਨਾਲ, ਉਹਨਾਂ ਦੇ ਚਰਨਾਂ ਚ ਅਰਦਾਸ ਕਰਕੇ ਉਹਨਾਂ ਨੂੰ ਇੱਥੇ ਬੁਲਾਇਆ ਜਾਵੇ। ਉਹਨਾਂ ਨੂੰ ਇਹ ਮਹਿਸੂਸ ਨਾ ਹੋਵੇ ਕਿ ਇੱਕ ਬਾਦਸ਼ਾਹ ਬੁਲਾ ਰਿਹਾ, ਉਹਨਾਂ ਨੂੰ ਇਸ ਤਰ੍ਹਾਂ ਮਹਿਸੂਸ ਹੋਵੇ ਕਿ ਬਾਦਸ਼ਾਹ ਨੇ ਮੁਰੀਦ ਬੁਲਾ ਰਿਹਾ, ਸੇਵਕ ਬੁਲਾ ਰਿਹਾ। ਇਸ ਢੰਗ ਨਾਲ ਉਹਨਾਂ ਨੂੰ ਇੱਥੇ ਲਿਆਂਦਾ ਜਾਏ, ਇਹ ਕਾਰ ਕਰਨ ਵਾਸਤੇ ਸਾਰਿਆਂ ਵਿੱਚ ਇਹ ਬਿਰਤੰਤ ਪ੍ਰਗਟ ਹੋਇਆ।
ਉੱਠਿਆ ਸ਼ਾਹ ਅੰਤਪੁਰ ਗਇਓ,
ਬਾਦਸ਼ਾਹ ਉੱਠਿਆ ਕਚਹਿਰੀ ਵਿੱਚੋਂ ਸਮਾਪਤੀ ਕਰਕੇ ਦੀਵਾਨ ਦੀ, ਉੱਠ ਕੇ ਆਪਣੇ ਮਹਿਲਾਂ ਚ ਚਲਾ ਗਿਆ।
ਅਪਰ ਸਰਬ ਦੁਰਮੈ ਨਿਕਸਾਏ,
ਬਾਕੀ ਵੀ ਜਿੰਨੇ ਵਜ਼ੀਰ ਅਹਿਲਕਾਰ ਸਭਾ ਚ ਬੈਠੇ ਸੀ ਸਾਰੇ ਉੱਠ ਕੇ ਕਿਲੇ ਵਿੱਚੋਂ ਬਾਹਰ ਨਿਕਲ ਆਏ।
ਆਪ ਆਪਣੇ ਪਹੁੰਚੇ ਡੇਰੇ,
ਸਾਰੇ ਆਪੋ ਆਪਣੇ ਡੇਰਿਆਂ ਤੇ ਪਹੁੰਚ ਗਏ ਜਿੱਥੋਂ ਜਿੱਥੋਂ ਆਏ ਸਨ।
ਚੜ ਚੜ ਸੇਵਕਾ ਸ਼ਬਦ ਵਧੇਰੇ,
ਕੋਈ ਪਾਲਕੀਆਂ ਚ ਬੈਠਾ ਹੈ, ਕੋਈ ਰੱਥ ਤੇ, ਕੋਈ ਘੋੜੇ ਤੇ ਸਵਾਰ ਹੋ ਕੇ ਜਾਂਦਾ ਹੈ।
ਕੋ ਸ਼੍ਰੀ ਰਾਮ ਰਾਏ ਕੈ ਨੀਕਾ, ਕਰਾਮਾਤ ਸਾਹਿਬ ਸ਼ੁਭ ਟੀਕਾ।
ਕੋਈ ਬਾਬਾ ਰਾਮ ਰਾਏ ਜੀ ਨੂੰ ਵਧਾਈ ਦਿੰਦਾ ਤੇ ਕਹਿੰਦੇ ਜੀ ਬਾਬਾ ਰਾਮ ਰਾਏ ਜੀ ਕਰਾਮਾਤਾਂ ਦੇ ਸ਼ੁਭ ਟੀਕੇ ਹਨ, ਯਾਨੀ ਕਿ ਬੜੇ ਵੱਡੇ ਹਨ। ਕਰਾਮਾਤਾਂ ਵਿੱਚ ਬਾਬਾ ਰਾਮ ਰਾਏ ਦਾ ਸਾਨੀ ਸ਼ਾਇਦ ਹੀ ਕੋਈ ਹੋਵੇ।
ਕੋ ਕਹਿ ਆਛੋ ਨੈਨ ਕੀਨਾ, ਅਨਜ ਸੰਗ ਦਵੈਸ਼ ਜੋ ਰਚ ਲੀਨਾ।
ਕਈ ਰਾਮ ਰਾਏ ਦੀ ਉਪਮਾ ਕਰਦੇ ਨੇ, ਕਈ ਕਹਿੰਦੇ ਨਹੀਂ ਰਾਮ ਰਾਏ ਨੇ ਇਹ ਕੰਮ ਚੰਗਾ ਨਹੀਂ ਕੀਤਾ ਕਿ ਆਪਣੇ ਛੋਟੇ ਭਰਾ ਨਾਲ ਦਵੈਸ਼ ਕਰਕੇ ਉਹਨਾਂ ਨੂੰ ਵੀ ਦਿੱਲੀ ਬੁਲਾ ਲਿਆ, ਹਾਲਾਂਕਿ ਉਹਨਾਂ ਦਾ ਇੱਥੇ ਕੋਈ ਕੰਮ ਨਹੀਂ ਸੀ, ਪਰ ਇਹਨੇ ਮਨ ਚ ਦਵੈਸ਼ ਕੀਤੀ ਰਾਮ ਰਾਏ ਨੇ, ਈਰਖਾ ਕਰਕੇ ਉਹਨਾਂ ਨਾਲ ਦਵੈਸ਼ ਕਰਕੇ ਉਹਨਾਂ ਨੂੰ ਇੱਥੇ ਦਿੱਲੀ ਬੁਲਾ ਲਿਆ। ਹਾਲੇ ਉਹ ਤਾਂ ਬਾਲ ਰੂਪ ਚ ਨੇ, ਇਹ ਤਾਂ ਸਿਆਣਾ ਵਿਆਹਣਾ, ਉਹ ਹਾਲੇ ਬਾਲਕ ਨੇ, ਫਿਰ ਵੀ ਇਹਨੇ ਉਹਨਾਂ ਨਾਲ ਦਵੈਸ਼ ਕੀਤੀ ਹੈ।
ਦਈ ਪਿਤਾ ਨੇ ਜਿਸ ਵੱਡੇ ਆਈ, ਸੌਂਪਿਓ ਸਭ ਸਮਾਜ ਸਮਦਾਈ।
ਇਹਨਾਂ ਨੂੰ ਖੁਦ ਉਹਨਾਂ ਦੇ ਪਿਤਾ ਨੇ ਵਡਿਆਈ ਦਿੱਤੀ, ਗੁਰੂ ਹਰਿ ਰਾਏ ਸਾਹਿਬ ਨੇ ਉਹਨਾਂ ਨੂੰ ਵਡਿਆਈ ਦਿੱਤੀ। ਜਿੰਨਾ ਸਾਜੋ ਸਮਾਗ ਸੀ, ਘਰ ਬਾਰ ਸੀ, ਉਹ ਸਭ ਕੁਝ ਉਹਨਾਂ ਨੇ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂੰ ਸੌਂਪਿਆ ਹੈ।
ਸ਼੍ਰੀ ਹਰਿ ਕ੍ਰਿਸ਼ਨ ਰੂਪ ਜਿਨ ਬਾਲਕ, ਤਿੰਨ ਦੂਤੀ ਕੀਨਤ ਤਤਕਾਲਕ।
ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੋ ਹਾਲੇ ਬਾਲਕ ਨੇ, ਰਾਮ ਰਾਏ ਨੇ ਇਹ ਵੀ ਨੀ ਵਿਚਾਰ ਕੀਤੀ ਵੀ ਉਹ ਬਾਲਕ ਨੇ, ਛੋਟਾ ਭਾਈ ਤਾਂ ਪੁੱਤਰਾਂ ਬਰਾਬਰ ਹੁੰਦਾ, ਨਾਲੇ ਉਹ ਬਾਲਕ ਵੀ ਨੇ। ਇਹਨੇ ਉਹਨਾਂ ਦੇ ਵਿੱਚ ਉਗਲੀ ਕੀਤੀ ਬਾਦਸ਼ਾਹ ਕੋਲ, ਉਹਨਾਂ ਦੇ ਵਿੱਚ ਦੂਤੀ ਲਾਈ ਹੈ ਬਾਦਸ਼ਾਹ ਕੋਲ, ਔਰ ਬਾਦਸ਼ਾਹ ਨੇ ਠਹਿਰਾਇਆ ਕਿ ਗੁਰੂ ਜੀ ਨੂੰ ਇੱਥੇ ਦਿੱਲੀ ਬੁਲਾਇਆ ਜਾਏ। ਬਾਦਸ਼ਾਹ ਨੂੰ ਪੱਟੀ ਪੜਾ ਦਿੱਤੀ ਰਾਮ ਰਾਏ ਨੇ ਕਿ ਉਹਨਾਂ ਨੂੰ ਇੱਥੇ ਬੁਲਾਇਆ ਜਾਏ।
ਕਰਾਮਾਤ ਸਭ ਪੰਥ ਨਿਆਰੋ,
ਉਹਨਾਂ ਦੀਆਂ ਕਰਾਮਾਤਾਂ ਸਰਵ ਪ੍ਰਕਾਰ ਨਾਲ ਇੱਥੇ ਸੱਦ ਕੇ ਬੁਲਾ ਕੇ ਵੇਖੋ।
ਅਬ ਲੋ ਬਾਲਕ ਰੂਪ ਸਹਾਏ, ਇਸ ਕੇ ਸਾਥ ਨ ਚਲੇ ਖੁੱਟ ਆਏ।
ਹਾਲੇ ਤੱਕ ਉਹ ਬਾਲਕ ਰੂਪ ਨੇ, ਬਾਲ ਰੂਪ ਨੇ, ਉਹ ਤਾਂ ਇਹਦੇ ਨਾਲ ਹਾਲੇ ਬੱਚੇ ਨੇ, ਉਹਨਾਂ ਨੂੰ ਤਾਂ ਖੋਟਾ ਪਾਨ ਆਉਂਦਾ ਹੀ ਨੀ ਹੋਣਾ। ਹਾਲੇ ਬਾਲਕ ਨੂੰ ਕੀ ਪਤਾ ਕਿ ਕੌਣ ਮੇਰਾ ਦੁਸ਼ਮਣ ਹੈ ਤੇ ਕੌਣ ਮਿੱਤਰ ਹੈ, ਉਹ ਤਾਂ ਹਾਲੇ ਬਾਲ ਰੂਪ ਚ ਨੇ। ਇਹਨੇ ਉਹਨਾਂ ਨਾਲ ਵੀ ਇਹ ਖੁਟਿਆਈ ਕੀਤੀ, ਇਹ ਚੰਗਾ ਨਹੀਂ ਕੀਤਾ।
ਪਿਤਾ ਨੇ ਵਸਤ ਸੰਭਾਰੇ,
ਉਹਨਾਂ ਨੇ ਆਪ ਤਾਂ ਨੀ ਸਭ ਕੁਝ ਖੋਇਆ, ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਗੁਰਤਾ ਗੱਦੀ ਦਿੱਤੀ ਹੈ, ਸਾਜੋ ਸਮਾਜ ਸੌਂਪਿਆ ਤੇ ਉਹਨਾਂ ਨੇ ਸੰਭਾਲੀ ਹੈ।
ਹਰੀ ਨਹੀਂ ਕੇਤੇ ਬਲਧਾਰੇ,
ਉਹਨਾਂ ਨੇ ਕਿਸੇ ਕੋਲੋਂ ਪਦਵੀ ਖੋਈ ਥੋੜੀ ਹੈ ਆਪਣੇ ਜ਼ੋਰ ਨਾਲ, ਜਿਵੇਂ ਰਾਮ ਰਾਏ ਖੋਣਾ ਚਾਹੁੰਦਾ। ਉਹਨਾਂ ਨੇ ਤਾਂ ਜਿਵੇਂ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਗੁਰਤਾ ਗੱਦੀ ਦਿੱਤੀ, ਉਸੇ ਤਰ੍ਹਾਂ ਉਹਨਾਂ ਨੇ ਗੁਰਤਾ ਗੱਦੀ ਪ੍ਰਾਪਤ ਕੀਤੀ ਹੈ।
ਸ਼੍ਰੀ ਅਰ ਰਾਏ ਰੇ ਦੇ ਰਿਸ ਆਏ, ਆਏ ਨਾ ਹਮਕੋ ਮੁਕ ਦਿਖ ਲਾਏ।
ਇਹਨਾਂ ਦੇ ਪਿਤਾ ਇਹਦੇ ਤੋਂ ਹੀ ਨਾਰਾਜ਼ ਸੀ, ਰਾਮ ਰਾਏ ਤੋਂ। ਉਹ ਇੰਨੇ ਜ਼ਿਆਦਾ ਖਫਾ ਹੋਏ, ਇਹਦੇ ਤੋਂ ਨਾਰਾਜ਼ ਹੋਏ ਕਿ ਰਾਮ ਰਾਏ ਨੂੰ ਕਹਿ ਦਿੱਤਾ ਵੀ ਉਹ ਸਾਨੂੰ ਆ ਕੇ ਆਪਣਾ ਮੂੰਹ ਨਾ ਵਿਖਾਵੇ, ਸਾਡੇ ਮੱਥੇ ਨਾ ਲੱਗੇ। ਇਹ ਬਚਨ ਉਹਨਾਂ ਨੇ ਕਿਹਾ ਸੀ।
ਇਸ ਮੈਂ ਦੋਸ਼ ਤਿਨੋ ਕੋ ਕਹਾ,
ਇਹਦੇ ਵਿੱਚ ਗੁਰੂ ਹਰਿਕ੍ਰਿਸ਼ਨ ਦਾ ਕੀ ਦੋਸ਼ ਹੈ, ਉਹਨਾਂ ਨੂੰ ਦਿੱਲੀ ਬੁਲਾਉਣ ਵਾਸਤੇ ਨੇ ਬਾਦਸ਼ਾਹ ਦੇ ਕੰਨ ਭਰੇ ਨੇ।
ਜਿਨਸੋਂ ਦਵੈਸ਼ ਰਤ ਤੈ ਮਾ,
ਜਿਨ੍ਹਾਂ ਨਾਲ ਇੰਨੀ ਦਵੈਸ਼ ਕਰ ਰਿਹਾ। ਪਿਤਾ ਨੇ ਇਹਨਾਂ ਦੇ ਸਰਾਪ ਤਾਂ ਪਿਤਾ ਨੇ ਦਿੱਤਾ ਸੀ, ਉਹਨਾਂ ਨੇ ਕਿਹਾ ਸੀ ਵੀ ਸਾਡੇ ਮੱਥੇ ਨਾ ਲੱਗੇ, ਪਰ ਇਹ ਵੈਰ ਗੁਰੂ ਹਰਿਕ੍ਰਿਸ਼ਨ ਸਾਹਿਬ ਨਾਲ ਕੱਢ ਰਿਹਾ। ਗੁਰੂ ਹਰਿਕ੍ਰਿਸ਼ਨ ਸਾਹਿਬ ਤਾਂ ਬਾਲਕ ਨੇ, ਉਹਨਾਂ ਨੂੰ ਤਾਂ ਹਾਲੇ ਕੁਝ ਪਤਾ ਹੀ ਨਹੀਂ ਦੁਨੀਆਂਦਾਰੀ ਦਾ, ਉਹ ਤਾਂ ਬਾਲ ਰੂਪ ਤੇ ਬਾਲ ਲੀਲਾ ਦੀ ਖੇਡ ਦੇ ਵਿੱਚ ਵਿਅਸਤ ਨੇ।
ਟਰਤ ਸ਼ਾ ਇਨ ਟਰਨ ਨਦੀਨਾ,
ਹਾਲਾਂਕਿ ਬਾਦਸ਼ਾਹ ਟਾਲਾ ਕਰ ਰਿਹਾ ਸੀ। ਲੋਕ ਗੱਲਾਂ ਕਰਦੇ ਨੇ ਜਿਹੜੇ ਬਾਦਸ਼ਾਹ ਦੀ ਕਚਹਿਰੀ ਚੋਂ ਨਿਕਲੇ ਨੇ, ਕਹਿੰਦੇ ਬਾਦਸ਼ਾਹ ਟਾਲਾ ਕਰ ਰਿਹਾ ਸੀ। ਉਹ ਕਹਿੰਦਾ ਸੀ ਵੀ ਉਹ ਤਾਂ ਬਾਲਕ ਨੇ, ਉਹਨਾਂ ਨੂੰ ਬੁਲਾ ਕੇ ਕੀ ਕਰਾਂਗਾ, ਪਰ ਰਾਮ ਰਾਏ ਨੇ ਟਲਣ ਨਹੀਂ ਦਿੱਤਾ। ਇਹਨੇ ਫਿਰ ਦੁਬਾਰਾ ਕਿਹਾ ਬਾਦਸ਼ਾਹ ਨੂੰ, ਨਹੀਂ ਮਹਾਰਾਜ, ਉਹਨੂੰ ਪਿਆਰ ਨਾਲ ਬੁਲਾਓ, ਤੁਸੀਂ ਤੁਹਾਨੂੰ ਹੰਕਾਰ ਨਾਲ ਬੁਲਾਉਣ ਦੀ ਲੋੜ ਨਹੀਂ, ਨਿਮਰਤਾ ਨਾਲ ਬੁਲਾਓ। ਏਦਾਂ ਦੁਬਾਰਾ ਬਾਦਸ਼ਾਹ ਨੂੰ ਕਹਿ ਕੇ ਬਾਦਸ਼ਾਹ ਨੂੰ ਪ੍ਰੇਰਨਾ ਕੀਤੀ।
ਠੀਕ ਹਕਾਰਨ ਕੋ ਮਤ ਕੀਨਾ,
ਹੁਣ ਉਹਨਾਂ ਨੂੰ ਬੁਲਾਉਣ ਦਾ ਮਤ ਠੀਕ ਕਰ ਦਿੱਤਾ, ਸਿੱਧ ਕਰ ਦਿੱਤਾ ਕਿ ਉਹਨਾਂ ਨੂੰ ਬੁਲਾਇਆ ਹੀ ਜਾਵੇਗਾ ਦਿੱਲੀ।
ਅਜ਼ਮਤ ਮੈਂ ਪੂਰਨ ਜੁਗ ਬਾਏ, ਮਿਲੇ ਪਰਸ ਪਰ ਜਾਵੇ ਕਥਾਏ।
ਕਰਾਮਾਤਾਂ ਵਿੱਚ ਦੋਵੇਂ ਭਰਾ ਪੂਰੇ ਨੇ। ਜੇ ਰਾਮ ਰਾਏ ਚ ਕਰਾਮਾਤ ਹੈ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਚ ਵੀ ਕੋਈ ਘੱਟ ਕਲਾ ਨਹੀਂ, ਉਹ ਵੀ ਕਲਾ ਦੇ ਮਾਲਕ ਨੇ। ਜਦੋਂ ਇਹ ਦੋਵੇਂ ਭਰਾ ਇੱਥੇ ਦਿੱਲੀ ਇਕੱਠੇ ਹੋ ਗਏ, ਉਧਰ ਰਾਮ ਰਾਏ ਵੀ ਕਰਾਮਾਤੀ ਹੈ, ਸੁਣਿਆ ਉਧਰ ਗੁਰੂ ਹਰਿਕ੍ਰਿਸ਼ਨ ਸਾਹਿਬ ਵੀ ਪੂਰੇ ਅਜਮਤੀ ਨੇ, ਦੋਵੇਂ ਭਰਾ ਜਦੋਂ ਇੱਥੇ ਦਿੱਲੀ ਇਕੱਠੇ ਹੋਣਗੇ,
ਉਹ ਜਾਣੇ ਤਬ ਕਿਆ ਹੋਏ ਜਾਏ,
ਕੀ ਜਾਣੀਏ ਫਿਰ ਕੀ ਹੋ ਜਾਏ। ਜਦੋਂ ਦੋਵੇਂ ਕਰਾਮਾਤੀ ਨੇ, ਉਧਰੋਂ ਰਾਮ ਰਾਏ ਆਪਣੀ ਕਰਾਮਾਤ, ਉਧਰੋਂ ਉਹ ਆਪਣੀ ਵਿਖਾਣਗੇ, ਪਤਾ ਨੀ ਦਿੱਲੀ ਦਾ ਕੀ ਬਣੇਗਾ, ਦਿੱਲੀ ਚ ਕੀ ਹੋਵੇਗਾ।
ਕਿਸ ਵਿਧ ਕੋ ਮੁਖ ਬਚਨ ਕਸਾਏ,
ਪਤਾ ਨੀ ਕਿਸ ਤਰ੍ਹਾਂ ਦਾ ਬਚਨ ਇਹ ਕਰ ਦੇਣ, ਕਿਸ ਤਰ੍ਹਾਂ ਦਾ ਉਹ ਕਰ ਦੇਣ। ਕਈ ਵਾਰੀ ਭਰਾਵਾਂ ਦੀ ਲੜਾਈ ਵਿੱਚ ਨੁਕਸਾਨ ਤੀਸਰੇ ਦਾ ਹੋ ਜਾਂਦਾ, ਬਾਦਸ਼ਾਹ ਦਾ ਕੋਈ ਨੁਕਸਾਨ ਨਾ ਹੋ ਜਾਏ, ਸਾਡਾ ਕੋਈ ਨੁਕਸਾਨ ਨਾ ਹੋ ਜਾਏ। ਲੋਕ ਗੱਲਾਂ ਕਰ ਰਹੇ, ਕਹਿੰਦੇ ਦੋਵਾਂ ਭਰਾਵਾਂ ਦੀ ਲੜਾਈ ਵਿੱਚ ਪਤਾ ਨੀ ਕੀ ਬਚਨ ਇਹਨਾਂ ਦੀ ਜ਼ੁਬਾਨ ਤੋਂ ਨਿਕਲ ਜਾਣ।
ਕਯੋ ਨਿਫਲ ਹੋਵੇ ਨੈ ਕੈਸੇ,
ਇਹਨਾਂ ਦਾ ਕਿਹਾ ਨਿਸ਼ਫਲ ਨਹੀਂ ਹੁੰਦਾ, ਜੋ ਇਹ ਕਹਿੰਦੇ ਨੇ ਪੂਰਾ ਹੁੰਦਾ, ਉਹ ਵੀ ਜੋ ਕਹਿੰਦੇ ਨੇ ਉਹਨਾਂ ਦਾ ਵੀ ਕੀਤਾ ਬਚਨ ਪੂਰਾ ਹੁੰਦਾ, ਕਈ ਬਚਨ ਨਿਸ਼ਫਲ ਨਹੀਂ ਜਾਂਦੇ।
ਲੱਛੇ ਅਭਿਆਸੀ ਜੈਸੇ,
ਹਾਂ ਕਹਿੰਦੇ ਜਿਵੇਂ ਕੋਈ ਅਭਿਆਸਵਾਨ ਪੁਰਸ਼ ਨਿਸ਼ਾਨੇ ਨੂੰ ਵਿੰਨ ਦਿੰਦਾ ਨਾ, ਅਭਿਆਸੀ ਬੰਦਾ ਜਿਹਨੇ ਨਿਸ਼ਾਨੇ ਸਿੱਧੇ ਹੋਣ, ਉਹ ਕਿਸੇ ਵੀ ਨਿਸ਼ਾਨੇ ਨੂੰ ਤੀਰ ਲਾਉਂਦਾ, ਨਿਸ਼ਾਨੇ ਨੂੰ ਵਿੰਨ ਕੇ ਰੱਖ ਦਿੰਦਾ।
ਤਨ ਵਿਦਿਆ ਜਿਨ ਭਲੇ ਕਮਾਏ,
ਜਿਹਨੇ ਤਨਖ ਦੀ ਵਿਦਿਆ ਪਹਿਲਾਂ ਚੰਗੀ ਤਰ੍ਹਾਂ ਕਮਾਈ ਹੋਵੇ, ਜਿਹਨੇ ਤਨਖ ਵਿਦਿਆ ਚੰਗੀ ਤਰ੍ਹਾਂ ਅਭਿਆਸ ਕੀਤਾ ਹੋਵੇ,
ਚੁੱਕੈ ਨਹੀਂ ਬਾਣ ਗਨ ਕਾਏ,
ਉਹ ਜਦੋਂ ਬਾਣ ਮਾਰਦਾ ਤੇ ਫਿਰ ਚੁੱਕਦਾ ਨਹੀਂ, ਉਕਦਾ ਨਹੀਂ, ਉਹਦਾ ਬਾਣ ਨਿਸ਼ਾਨੇ ਨੂੰ ਵਿੰਨ ਕੇ ਪਾਰ ਜਾਂਦਾ, ਜਿਹਨੇ ਤਨਖ ਵਿਦਿਆ ਦਾ ਅਭਿਆਸ ਕੀਤਾ ਹੋਵੇ। ਇਸੇ ਤਰ੍ਹਾਂ ਇਹ ਦੋਵੇਂ ਭਰਾ, ਇਹਨਾਂ ਦੀ ਰਸਨਾ ਕਿਸੇ ਤਨਖ ਬਾਣ ਤੋਂ ਘੱਟ ਨਹੀਂ, ਜੋ ਕਹਿ ਦਿੰਦੇ ਨੇ ਬਾਣ ਦੀ ਨਿਆਈ ਪੂਰਾ ਹੁੰਦਾ। ਜਿਵੇਂ ਬਾਣ ਨਿਸ਼ਾਨੇ ਚ ਵਜਦਾ ਨਾ ਨਿਸ਼ਾਨਚੀ ਦਾ, ਏਦਾਂ ਇਹਨਾਂ ਦਾ ਕਿਹਾ ਹੋਇਆ ਬੋਲ ਵੀ ਨਿਸ਼ਾਨੇ ਤੇ ਜਾ ਕੇ ਵੱਜਦਾ, ਜੋ ਕਹਿ ਦਿੰਦੇ ਨੇ ਪੂਰਾ ਹੁੰਦਾ।
ਦੋਏਰਾ ਇਤਿਆਦਕ ਸੂਬੇ ਕੈ ਭਲੀ ਬੁਰੀ ਵਿਦ ਜਾਨ।
ਜਿੰਨੇ ਸੂਬੇਦਾਰ ਸੀ ਨਾ ਬਾਦਸ਼ਾਹ ਦੀ ਕਚਹਿਰੀ ਚ ਉੱਠ ਕੇ ਆਏ ਹੋਏ, ਏਦਾਂ ਦੀਆਂ ਵਿਚਾਰਾਂ ਕਰਦੇ। ਕੋਈ ਕਹਿੰਦਾ ਜੀ ਚੰਗਾ ਹੋਇਆ, ਕੋਈ ਕਹਿੰਦਾ ਜੀ ਮਾੜਾ ਹੋਇਆ, ਕਈ ਕਹਿੰਦੇ ਚੰਗਾ ਹੋਇਆ ਚਲੋ ਆ ਜਾਣਗੇ ਇੱਥੇ ਦਰਸ਼ਨ ਹੋ ਜਾਣਗੇ, ਕਈ ਕਹਿੰਦੇ ਜੀ ਮਾੜਾ ਕੀਤਾ ਉਹਨਾਂ ਨੂੰ ਬਾਲ ਅਵਸਥਾ ਚ ਤੰਗ ਕਰ ਰਿਹਾ, ਰਾਮ ਰਾਏ ਦੀ ਇਹ ਗੱਲ ਚੰਗੀ ਨਹੀਂ ਹੈ। ਏਦਾਂ ਭਲੀ ਬੁਰੀਆਂ ਗੱਲਾਂ ਦੀ ਵਿਚਾਰ ਹੋ ਰਹੀ ਹੈ।
ਗੁਰਸੁੱਤ ਪਹੁੰਚੀ ਸੇਵਰ ਨਿਜ ਹੋਰ ਆਨੰਦ ਕੋ ਠਾਨ।
ਰਾਮ ਰਾਏ ਦੇ ਅੱਜ ਅੰਦਰ ਨੀ ਵੜ ਕੇ ਕੋਈ ਵੇਖਦਾ ਬੜਾ ਖੁਸ਼ ਹੈ, ਬੜਾ ਪ੍ਰਸੰਨ ਹੈ ਵੀ ਮੈਂ ਜੋ ਚਾਹੁੰਦਾ ਸੀ ਉਹੀ ਕੁਝ ਕਰ ਦਿੱਤਾ। ਆਪਣੇ ਡੇਰੇ ਤੇ ਪਹੁੰਚੇ ਬਾਬਾ ਰਾਮ ਰਾਏ ਜੀ, ਬੜੀ ਖੁਸ਼ੀ ਕਿ ਮੈਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਦਿੱਲੀ ਬੁਲਾ ਲਿਆ, ਉਹਨਾਂ ਨੂੰ ਆਉਣਾ ਹੀ ਪਏਗਾ, ਜੇ ਨਾ ਆਏ ਤਾਂ ਵੀ ਮੇਰਾ ਭਲਾ, ਆ ਗਏ ਤਾਂ ਵੀ ਮੇਰਾ ਹੀ ਫਾਇਦਾ, ਨਾ ਆਏ ਤੇ ਉਹ ਮਾਲਵੇ ਚ ਉਹਨਾਂ ਨੂੰ ਭੱਜਣਾ ਪਏਗਾ, ਬਾਦਸ਼ਾਹ ਉਹਨਾਂ ਦਾ ਵਿਰੋਧੀ ਬਣੇਗਾ, ਜੇ ਆ ਗਏ ਤਾਂ ਵੀ ਮੈਂ ਬਾਦਸ਼ਾਹ ਨੂੰ ਇੱਥੇ ਉਹਨਾਂ ਦੇ ਬਰਖਿਲਾਫ ਕਰ ਦੇਣਾ, ਆਪਣੀ ਮਰਜ਼ੀ ਕਰਾਂਗਾ। ਏਦਾਂ ਬਾਬਾ ਰਾਮ ਰਾਏ ਜੀ ਨੇ ਪੂਰਨ ਤੌਰ ਤੇ ਬਾਦਸ਼ਾਹ ਔਰੰਗਜ਼ੇਬ ਨੂੰ ਸਿੱਖਿਆ ਸਿਖਾ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਦਿੱਲੀ ਬੁਲਾਉਣ ਵਾਸਤੇ ਰਾਜੇ ਜੈ ਸਿੰਘ ਸਵਾਈ ਦੀ ਜ਼ਿੰਮੇਵਾਰੀ ਲਾਈ ਹੈ। ਜਿਵੇਂ ਜੈ ਸਿੰਘ ਤਿਆਰੀ ਕਰ ਰਿਹਾ ਸਤਿਗੁਰੂ ਜੀ ਨੂੰ ਬੁਲਾਉਣ ਦੀ, ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਿੱਲੀ ਆਉਣ ਵਾਸਤੇ ਵਿਚਾਰ ਕਰ ਰਹੇ ਨੇ।